ਮਾਲਵੇ ਦਾ ਦੌਰਾ ਕਰ ਰਹੇ ਹਨ। ਫਰੀਦਕੋਟ ਦਾ ਇਲਾਕਾ ਸ੍ਰੀ ਮੁਕਤਸਰ ਸਾਹਿਬ ਇਸ ਪਾਸੇ ਮਹਾਰਾਜ ਭਾਗ ਲਾ ਰਹੇ ਹਨ ਤੇ ਇੱਕ ਭੁੰਦੜ ਨਾਮ ਦਾ ਦੀਵਾਨਾ ਮਹਾਰਾਜ ਉਹਦੇ ਕੋਲ ਪਹੁੰਚੇ ਤੇ ਸਤਿਗੁਰੂ ਮਹਾਰਾਜ ਜੀ ਦੀ ਬੜੀ ਭੇਟਾ ਲੈ ਕੇ ਆਇਆ। ਦੁੱਧ ਦੇ ਵੱਡੇ ਵੱਡੇ ਘੜੇ ਭਰ ਕੇ ਲੈ ਆਇਆ, ਮਹਾਰਾਜ ਇਹਨੂੰ ਵਰਤੋ। ਆਪਣੇ ਸਿੱਖਾਂ ਵਿਖੇ, ਗੁਰੂ ਕੇ ਪਿਆਰਿਆਂ ਵਿਖੇ ਮਹਾਰਾਜ ਵਰਤਾਓ ਅਤੇ ਖੁਸ਼ੀਆਂ ਬਖਸ਼ੋ। ਸਤਿਗੁਰੂ ਜੀ ਤੁਹਾਡੀ ਸਿੱਖੀ ਦੀ ਲੋੜ ਹੈ, ਤੁਹਾਡੀ ਬਖਸ਼ ਦੀ ਲੋੜ ਹੈ। ਤੇ ਉਸ ਭੁੰਦੜ ਨਾਮ ਦੇ ਦੀਵਾਨੇ ਨੂੰ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ। ਅਗਾਂਹ ਮਹਾਰਾਜ ਇੱਕ ਬੋੜੀ ਨਾਮ ਦਾ ਪਿੰਡ ਉੱਥੇ ਪਹੁੰਚੇ। ਉਸ ਤੋਂ ਅੱਗੇ ਛਤਿਆਣੇ ਹੁੰਦੇ ਹੋਏ ਇੱਕ ਦਰਖਤ ਤੇ ਇੱਕ ਕਾਵਣੀ ਨੇ ਤਿੰਨ ਬੱਚੇ ਦਿੱਤੇ ਹੋਏ ਤੇ ਮਹਾਰਾਜ ਜੀ ਨੇ ਆਪਣੇ ਸਿੱਖ ਨੂੰ ਆਖਿਆ, ਭਾਈ ਪਰਮ ਸਿੰਘ, ਭਾਈ ਧਰਮ ਸਿੰਘ ਨੂੰ, ਗੁਰੂ ਕੇ ਪਿਆਰਿਓ, ਇਸ ਤਰ੍ਹਾਂ ਕਰੋ, ਇਹ ਦਰਖਤ ਜਿਹੜਾ ਆਲਣਾ ਹੈ ਤੇ ਇਸ ਆਲਣੇ ਵਿਖੇ ਹੱਥ ਪਾ ਕੇ ਜਿਹੜਾ ਬੱਚਾ ਚੁੰਝ ਕੱਢ ਕੇ ਬਾਹਰ ਆਵੇਗਾ ਉਹਨੂੰ ਫੜ ਕੇ ਉਹਦੀ ਗਿੱਚੀ ਮਰੋੜ ਦਿਓ, ਉਹਦੀ ਗਰਦਨ ਮਰੋੜ ਕੇ ਉਹਨੂੰ ਮਾਰ ਦਿਓ। ਸਿੱਖਾਂ ਦੇ ਮਨ ਵਿਖੇ ਹੈਰਾਨੀ ਤਾਂ ਹੋਈ ਕਿ ਮਹਾਰਾਜ ਇਹ ਕੀ ਭਾਣਾ ਵਰਤਾ ਰਹੇ ਹਨ। ਤੇ ਗੁਰੂ ਕੇ ਪਿਆਰੇ ਭਾਈ ਪਰਮ ਸਿੰਘ, ਭਾਈ ਧਰਮ ਸਿੰਘ ਦੋਵੇਂ ਚਲੇ ਗਏ। ਦਰਖਤ ਦੇ ਕੋਲ ਪਹੁੰਚੇ ਜਿੱਥੇ ਆਲਣਾ ਸੀ, ਆਲਣ ਚ ਹੱਥ ਪਾਇਆ ਤੇ ਇੱਕ ਬੱਚਾ ਛੋਟਾ ਜਾ ਉਹਨੇ ਚੁੰਝ ਬਾਹਰ ਕੱਢੀ ਤੇ ਇਸ ਗੁਰੂ ਕੇ ਪਿਆਰੇ ਨੇ ਫੜ ਕੇ ਉਹਦੀ ਗਰਦਨ ਮਰੋੜ ਦਿੱਤੀ। ਸਿੱਖਾਂ ਨੇ ਪੁੱਛਿਆ, ਮਹਾਰਾਜ ਇਹਦਾ ਕੀ ਕਸੂਰ ਹੈ? ਗੁਰਬਾਣੀ ਤਾਂ ਕਹਿੰਦੀ ਹੈ ਜੀ ਦਇਆ ਪ੍ਰਵਾਨ, ਪਰ ਤੁਸੀਂ ਜੀਆਂ ਨੂੰ ਮਾਰ ਰਹੇ ਹੋ। ਸਤਿਗੁਰ ਨੇ ਆਖਿਆ, ਸਿੱਖੋ ਇਹ ਜਿਹੜਾ ਜੀਵ ਤੁਸਾਂ ਨੇ ਦੇਖਿਆ ਵੀ ਅਸਾਂ ਨੇ ਮਰਵਾਇਆ, ਇਹ ਕੋਈ ਆਮ ਜੀਵ ਨਹੀਂ, ਇਹ ਪਿਛਲੇ ਜਨਮ ਵਿੱਚ ਸਾਡਾ ਸਿੱਖ ਹੀ ਸੀ, ਲਾਂਗਰੀ ਸਿੱਖ ਸੀ। ਜਦੋਂ ਦੇਗ ਵਰਤਾਉਂਦਾ, ਲੰਗਰ ਵਰਤਾਉਂਦਾ ਤੇ ਬੜਾ ਕਾਂ ਕਾਂ ਕਰਕੇ ਸਿੱਖਾਂ ਨੂੰ ਪੈਂਦਾ ਸੀ, ਜਿਹੜਾ ਸਿੱਖ ਛਕਣ ਆਵੇ ਉਹਨੂੰ ਵੱਢ ਕੇ ਪਵੇ, ਕਾਂ ਕਾਂ ਕਰੀ ਜਾਵੇ, ਬੜੀ ਭੈੜੀ ਬੋਲੀ ਇਹਦੀ। ਤੇ ਇੱਕ ਸਿੱਖ ਲੰਗਰ ਛਕਣ ਆਇਆ, ਇਹ ਉਹਨੂੰ ਟੁੱਟ ਕੇ ਪੈ ਗਿਆ ਤੇ ਉਸ ਗੁਰੂ ਦੇ ਪਿਆਰੇ ਤੋਂ ਇਹ ਬਚਨ ਨਿਕਲਿਆ, ਉਹ ਭਾਈ ਲਾਂਗਰੀ ਸਿਆਂ ਤੂੰ ਕਿਉਂ ਕਾਂ ਕਾਂ ਕਰੀ ਜਾਂਦਾ, ਲੰਗਰ ਵਰਤਾਉਣਾ ਇਹ ਸ਼ਾਂਤ ਹਿਰਦੇ ਨਾਲ ਵਰਤਾ, ਲੰਗਰ ਵਰਤਾਉਣ ਵਾਲਾ ਕਦੀ ਰੋਲਾ ਨਹੀਂ ਪਾਉਂਦਾ, ਉਹ ਨਾਮ ਜਪਦਾ, ਬੰਦਗੀ ਕਰਦਾ, ਉਹਦਾ ਬਚਨ ਹੀ ਇਹਨੂੰ ਲੈ ਗਿਆ। ਇਸ ਕਰਕੇ ਕਾਂ ਦੀ ਜੂਨ ਵਿਖੇ ਇਹਦਾ ਜਨਮ ਹੋਇਆ। ਪਰ ਬਖਸ਼ਿਸ਼ ਹੋਣੀ ਸੀ ਵੀ ਗੁਰੂ ਘਰ ਦੀ ਸੇਵਾ ਕਰਦਾ ਸੀ, ਗੁਰੂ ਕੇ ਸਿੱਖਾਂ ਨੂੰ ਲੰਗਰ ਵੀ ਛਕਾਉਂਦਾ ਸੀ, ਉਹ ਬਖਸ਼ਿਸ਼ ਹੋਈ, ਅੱਜ ਇਹਦਾ ਬੇੜਾ ਪਾਰ ਹੋ ਗਿਆ। ਸਿੱਖ ਸੁਣ ਕੇ ਬੜੇ ਹੈਰਾਨ ਹੋਏ, ਭਾਈ ਪਰਮ ਸਿੰਘ, ਭਾਈ ਧਰਮ ਸਿੰਘ, ਭਾਈ ਦਾਨ ਸਿੰਘ, ਭਾਈ ਮਾਨ ਸਿੰਘ ਵਰਗੇ। ਤੇ ਮਹਾਰਾਜ ਥੋੜਾ ਅੱਗੇ ਤੁਰੇ ਤੇ ਇੱਕ ਸੱਪ ਸਤਿਗੁਰ ਮਹਾਰਾਜ ਜੀ ਦੇ ਕੋਲ ਆਉਣ ਲੱਗਾ ਤੇ ਮਹਾਰਾਜ ਜੀ ਨੇ ਤੀਰ ਮਾਰਿਆ, ਉਹਦਾ ਵੀ ਬੇੜਾ ਪਾਰ ਕੀਤਾ। ਸਤਿਗੁਰ ਨੇ ਕਿਹਾ, ਸਿੱਖੋ ਜਾਣਦੇ ਹੋ ਇਹ ਕੌਣ ਹੈ? ਇਹ ਮਸੰਦ ਸਿੱਖ ਸੀ ਸਾਡਾ, ਜਿਹੜਾ ਗੁਰੂ ਘਰ ਦਾ ਧਾਨ ਖਾ ਕੇ, ਪੈਸਾ ਖਾ ਕੇ ਨਾ ਨਾਮ ਜਪਦਾ ਨਾ ਬੰਦਗੀ ਕਰਦਾ, ਹਰ ਵੇਲੇ ਲਾਲਚੀ ਬਿਰਤੀ ਇਹਦੀ, ਇਸ ਕਰਕੇ ਸਰਪ ਦੀ ਜੋਨੀ ਵਿਖੇ ਪੈ ਗਿਆ ਸੀ, ਅੱਜ ਇਹਦਾ ਵੀ ਬੇੜਾ ਪਾਰ ਹੋ ਗਿਆ। ਤੇ ਸਤਿਗੁਰ ਮਹਾਰਾਜ ਜੀ ਨੇ ਕਈਆਂ ਦਾ ਬੇੜਾ ਪਾਰ ਕੀਤਾ। ਕਵੀ ਸੰਤੋਖ ਸਿੰਘ ਜੀ ਕਹਿੰਦੇ, ਤਾਰੇ ਗਿਨੇ ਜਾਤ ਤੇਰੇ ਤਾਰੇ ਨਾ ਗਿਨਾਤ ਹੈ। ਆਕਾਸ਼ ਵਿਖੇ ਤਾਰੇ ਤਾਂ ਗਿਣੇ ਜਾ ਸਕਦੇ ਹਨ, ਪਰ ਜਿਨ੍ਹਾਂ ਜੀਵਾਂ ਦਾ ਬੇੜਾ 10 ਗੁਰੂ ਸਾਹਿਬਾਨ ਨੇ ਪਾਰ ਕੀਤਾ, ਜਿਨ੍ਹਾਂ ਨੂੰ ਮੁਕਤੀ ਦੀ ਦਾਤ ਬਖਸ਼ਿਸ਼ ਕੀਤੀ, ਉਹਨਾਂ ਦੀ ਗਿਣਤੀ ਨਹੀਂ ਹੋ ਸਕਦੀ। ਤੇ ਮਹਾਰਾਜ ਥੋੜਾ ਅੱਗੇ ਪਹੁੰਚੇ ਤੇ ਇਹਨਾਂ ਬਰਾੜਾਂ ਨੇ ਸਤਿਗੁਰ ਨੂੰ ਰੋਕ ਲਿਆ, ਘੋੜਾ ਰੋਕ ਕੇ ਆਖਣ ਲੱਗੇ, ਮਹਾਰਾਜ ਇੱਥੇ ਤਨਖਾਹ ਦਿਓ। ਸਤਿਗੁਰ ਨੇ ਆਖਿਆ, ਭਾਈ ਅੱਗੇ ਜਾਵਾਂਗੇ ਕਿਸੇ ਥਾਂ ਤੇ, ਸੰਗਤਾਂ ਆਉਣਗੀਆਂ, ਤੁਹਾਨੂੰ ਭੇਟਾ ਦੇ ਦਾਂਗੇ। ਕਹਿੰਦੇ, ਨਹੀਂ ਮਹਾਰਾਜ ਇੱਥੇ ਹੀ ਦਿਓ, ਸਾਡੇ ਘਰਾਂ ਵਿਖੇ ਗਰੀਬੀ ਹੈ, ਅਸੀਂ ਕਿਤਨੇ ਮਹੀਨੇ ਹੋ ਗਏ ਆਪਣੇ ਘਰਾਂ ਤੋਂ ਆਏ ਹੋਏ, ਸਾਡੇ ਬੱਚੇ ਸਾਡਾ ਪਰਿਵਾਰ ਭੁੱਖਾ ਹੋਵੇਗਾ ਮਹਾਰਾਜ, ਅਸੀਂ ਆਪਣੇ ਘਰ ਤਨਖਾਹ ਭੇਜਣੀ ਹੈ। ਤੇ ਦੂਜਾ ਕਾਰਨ ਮਹਾਰਾਜ ਇਹ ਹੈ ਕਿ ਇਸ ਤੋਂ ਅੱਗੇ ਸਾਡਾ ਇਲਾਕਾ ਨਹੀਂ ਰਹਿਣਾ, ਇਹ ਸਾਡਾ ਇਲਾਕਾ ਹੈ, ਤੇ ਅੱਗੇ ਡੱਲੇ ਦਾ ਇਲਾਕਾ ਹੈ, ਡੱਲੇ ਕੋਲ ਯੋਧੇ ਹਨ, ਸੂਰਬੀਰ ਹਨ, ਜਦੋਂ ਉੱਥੇ ਆਪ ਜੀ ਪਹੁੰਚ ਗਏ ਤੇ ਸਾਨੂੰ ਤਨਖਾਹ ਮਿਲਣੀ ਔਖੀ ਹੋ ਜਾਣੀ ਹੈ, ਇਸ ਕਰਕੇ ਮਹਾਰਾਜ ਸਾਡੀ ਤਨਖਾਹ ਇੱਥੇ ਹੀ ਦਿਓ। ਸਤਿਗੁਰ ਨੇ ਆਖਿਆ, ਭਾਈ ਇਸ ਤਰ੍ਹਾਂ ਕਰੋ, ਜਾਂ ਤਨਖਾਹ ਲੈ ਲਓ ਜਾਂ ਸਿੱਖੀ ਨੂੰ ਕਮਾ ਲਓ। ਆਖੋ ਸਤਨਾਮ ਸ੍ਰੀ ਵਾਹ, ਦੋਵਾਂ ਚੋਂ ਇੱਕ ਕਾਰਜ ਕਰ ਲਓ, ਜਿਸ ਨੇ ਤਨਖਾਹ ਲੈਣੀ ਹੈ ਭਾਈ ਤਨਖਾਹ ਲੈ ਲਓ, ਜਿਸ ਨੇ ਸਿੱਖੀ ਲੈਣੀ ਹੈ ਸਿੱਖੀ ਕਮਾਉਣੀ ਹੈ ਉਹ ਸਿੱਖੀ ਲੈ ਲਓ। ਲਗਭਗ ਸਾਰੇ ਹੀ ਤਨਖਾਹ ਲੈਣ ਨੂੰ ਤਿਆਰ ਹੋ ਗਏ। ਇੱਕ ਗੁਰੂ ਕਾ ਪਿਆਰਾ ਭਾਈ ਦਾਨ ਸਿੰਘ, ਉਹਨੇ ਤਨਖਾਹ ਨਹੀਂ ਮੰਗੀ ਤੇ ਮਹਾਰਾਜ ਨੇ ਆਪਣੇ ਭੱਥੇ ਚੋਂ ਤੀਰ ਕੱਢਿਆ, ਕੜ ਕੇ ਕਮਾਨ ਤੇ ਚੜਾਇਆ, ਆਕਾਸ਼ ਵੱਲ ਚਲਾਇਆ ਤੇ ਕੜ ਕੜ ਕਰਦੇ ਬੱਦਲ ਆਏ, ਗਜਦੇ ਹੋਏ ਬੱਦਲ ਆਏ, ਹਨੇਰੀ ਚੱਕਰ ਇਤਨਾ ਚੱਲਿਆ ਕਿ ਹਰ ਪਾਸੇ ਮੀਂਹ ਮੀਂਹ ਓਲੇ ਵਰਖਣ ਲੱਗੇ ਤੇ ਇਹ ਬਰਾੜ ਇਧਰ ਉਧਰ ਹੋ ਕੇ ਦੌੜ ਪਏ। ਕਿੱਥੇ ਜਾਈਏ ਹੁਣ? ਮਹਾਰਾਜ ਇੱਕ ਦਰਖਤ ਦੇ ਥੱਲੇ ਖੜੇ ਹੋ ਗਏ ਤੇ ਗੁਰੂ ਕੇ ਸਿੱਖਾਂ ਨੇ ਉੱਤੇ ਕੰਬਲ ਤਾਣ ਦਿੱਤੇ। ਗੁਰੂ ਕੇ ਪਿਆਰੇ ਮਹਾਰਾਜ ਦੇ ਪਿੱਛੇ ਖੜੇ ਹਨ ਤੇ ਇਤਨੇ ਨੂੰ ਇਹ ਗੁਰੂ ਕਾ ਪਿਆਰਾ ਗੁਰੂ ਕਾ ਸਿੱਖ ਆਇਆ, ਕਹਿਣ ਲੱਗਾ, ਮਹਾਰਾਜ ਤੁਹਾਡੇ ਲਈ ਇਹ ਕੁਬੇਰ ਦੇਵਤੇ ਨੇ ਇਹ ਧਨ ਭੇਜਿਆ ਹੈ। ਤੇ ਮਹਾਰਾਜ ਨੇ ਉਹ ਖੱਚਰ ਚੋਂ ਜਿਹੜੀ ਬੋਰੀ ਖੁਲਵਾਈ ਤੇ ਆਖਿਆ, ਗੁਰੂ ਕੇ ਸਿੱਖਾ ਜਾਓ, ਬੁਲਾ ਕੇ ਲਿਆਓ ਬਰਾੜਾ ਨੂੰ, ਜਿਨੇ ਜਿਨੇ ਤਨਖਾਹ ਲੈਣੀ ਹੈ ਉਹ ਪੰਕਤੀ ਵਿਖੇ ਖੜੇ ਹੋ ਜਾਓ, ਇੱਕ ਲਾਈਨ ਬਣਾ ਕੇ ਸਾਰੇ ਖੜੇ ਹੋ ਜਾਓ। ਸਾਰੇ ਬੈਰਾੜ ਤਨਖਾਹ ਲੈਣ ਲਈ ਖੜੇ ਹੋ ਗਏ। ਜਿਹੜਾ ਘੋੜ ਅਸਵਾਰ ਉਹਨੂੰ 8 ਆਨੇ ਤੇ ਜਿਹੜਾ ਬਿਨਾਂ ਘੋੜ ਅਸਵਾਰ ਪੈਦਲ ਅਸਵਾਰ ਸੀ ਉਹਨੂੰ ਅੱਧਾ ਹਿੱਸਾ, ਲਗਭਗ 4 ਆਨੇ ਮਹਾਰਾਜ ਇਹ ਤਨਖਾਹ ਵੰਡ ਰਹੇ ਹਨ। ਸਭ ਨੂੰ ਮਹਾਰਾਜ ਤਨਖਾਹ ਵੰਡ ਰਹੇ, ਕਿਸ ਤਰ੍ਹਾਂ ਵੰਡ ਰਹੇ, ਕਿਸ ਤਰ੍ਹਾਂ ਬਖਸ਼ਿਸ਼ ਕਰ ਰਹੇ ਹਨ, ਆਓ ਇਹ ਵਾਰਤਾ ਸਰਵਣ ਕਰੀਏ ਜੀ। ਸਾਰੇ ਗੁਰੂ ਕੇ ਪਿਆਰੇ ਆਪਣੀ ਸੁਰਤੀ ਬਿਰਤੀ ਇਕਾਗਰ ਕਰਦੇ ਆ, ਸ਼ਰਧਾ ਸਤਿਕਾਰ ਨਾਲ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ
ਸਾਹਿਬ ਜੀਓ,
ਸਤਨਾਮ ਸ੍ਰੀ ਵਾਹਿਗੁਰੂ।
ਦੋਹਰਾ ਬਿਗਰੇ ਬ੍ਰਿੰਦ ਬਿਰਾੜ ਜਲ ਗੁਰ ਹੈ ਕੀ ਗੈ ਬਾਗ।
ਜਦੋਂ ਇਹ ਬੈਰਾੜ ਵਿਗੜ ਗਏ, ਇਹ ਮੂਰਖ ਬੈਰਾੜ ਜਿਨ੍ਹਾਂ ਨੇ ਨਹੀਂ ਸਮਝੀ ਗੁਰੂ ਦੀ ਗੱਲ ਗੁਰੂ ਦੀ ਗਾਥਾ, ਤੇ ਇਹਨਾਂ ਦੇ ਮਨ ਵਿਖੇ ਵਿਗਾੜ ਆਇਆ ਤੇ ਇਤਨੇ ਵਿਗੜ ਕੇ ਇਹਨਾਂ ਨੇ ਸਤਿਗੁਰ ਮਹਾਰਾਜ ਦੇ ਘੋੜੇ ਦੀ ਲਗਾਮ ਫੜ ਲਈ ਹੈ।
ਅਰੇ ਭਏ ਬੋਲੇ ਬਿਮੁਖ ਜਿਨਕੇ ਸ਼ੁਭ ਨੈ ਭਾਗ।
ਭਾਗ ਸ਼ੁਭ ਨਹੀਂ, ਭਾਗ ਮਾੜੇ ਹਨ, ਤੇ ਮਹਾਰਾਜ ਦਾ ਘੋੜਾ ਖੜਾ ਕਰਕੇ ਇਹ ਕਹਿਣ ਲੱਗੇ ਹਨ,
ਚੋਪੇ ਦਿਓ ਚਾਕਰੇ ਪ੍ਰਭੂ ਅਮਾਰੇ,
ਮਹਾਰਾਜ ਸਾਡੀ ਚਾਕਰੀ ਦਵੋ, ਸਾਡੀ ਤਨਖਾਹ ਦਵੋ, ਅਸੀਂ ਤੁਹਾਡੇ ਕੋਲ ਨੌਕਰ ਬਣ ਕੇ ਆਏ ਆ ਤੇ ਮਹਾਰਾਜ ਸਾਡੀ ਤਨਖਾਹ ਦਵੋ। ਮਹੀਨੇ ਦੀ ਤਨਖਾਹ ਬਣਦੀ ਹੈ, ਹਿਸਾਬ ਕਿਤਾਬ ਕਰਕੇ ਦਵੋ। ਵੀ ਚਾਹੁੰਦੇ ਆ ਕਿ ਅਸੀਂ ਆਪਣੇ ਪਰਿਵਾਰਾਂ ਵਿਖੇ, ਆਪਣੇ ਬੱਚਿਆਂ ਵਿਖੇ ਆਪਣੀ ਤਨਖਾਹ ਨੂੰ ਭੇਜੀਏ।
ਸਕਲ ਕੁਟੰਬੇ ਅੰਨ ਲੈ ਖਾਏ,
ਸਾਡਾ ਸਾਰਾ ਪਰਿਵਾਰ ਇਸ ਅੰਨ ਨੂੰ, ਇਸ ਅਨਾਜ ਨੂੰ ਲੈ ਕੇ ਖਾਵੇਗਾ। ਜਿਹਦੇ ਘਰ ਪੈਸੇ ਹੀ ਨਹੀਂ ਉਹ ਅਨਾਜ ਕਿਵੇਂ ਖਰੀਦੇਗਾ, ਸਮਾਨ ਕਿਵੇਂ ਖਰੀਦੇਗਾ? ਇਸ ਕਰਕੇ ਮਹਾਰਾਜ ਜੀ ਸਾਡੀ ਤਨਖਾਹ ਦਵੋ ਤੇ ਅਸੀਂ ਆਪਣੇ ਘਰ ਭੇਜਾਂਗੇ, ਸਾਡੇ ਬੱਚੇ ਸਾਡੇ ਪਰਿਵਾਰ ਦੇ ਜੀ ਉਸ ਤਨਖਾਹ ਤੋਂ ਅਨਾਜ ਖਰੀਦ ਕੇ ਆਪਣਾ ਪੇਟ ਭਰਨਗੇ।
ਪ੍ਰਤੀਕਤ ਹੈ ਪਰਿਵਾਰ,
ਸਾਡਾ ਪਰਿਵਾਰ ਬੜੇ ਸਮੇ ਤੋਂ ਉਡੀਕ ਕਰ ਰਿਹਾ ਹੈ,
ਹਮ ਖਾਤੇ ਜੋ ਕਰੇ ਆਰਾ,
ਅਸੀਂ ਉਹਨਾਂ ਦੇ ਖਾਤਰ ਇਹ ਕਮਾਈ ਕਰ ਰਹੇ ਹਾਂ, ਆਪਣੇ ਬੱਚਿਆਂ ਲਈ, ਆਪਣੇ ਪਰਿਵਾਰ ਲਈ ਕਮਾਈ ਕਰ ਰਹੇ ਹਾਂ ਕਿ ਸਾਡੇ ਬੱਚੇ ਖਾਣਗੇ, ਸਾਡੇ ਪਰਿਵਾਰ ਦਾ ਪਾਲਣ ਪੋਸ਼ਣ ਹੋਵੇਗਾ।
ਸੁਣ ਗੁਰ ਕਹਿਓ ਨਾ ਸ਼ੀਗਰ ਕਰੀਜੈ,
ਸਤਿਗੁਰ ਕਲਗੀਧਰ ਪਾਤਸ਼ਾਹ ਕਹਿਣ ਲੱਗੇ, ਬਰਾੜੋ ਕਾਹਲੀ ਨਾ ਕਰੋ, ਤੁਹਾਨੂੰ ਸਭ ਕੁਝ ਦੇਵਾਂਗੇ, ਫਿਕਰ ਨਾ ਕਰੋ, ਜੋ ਤੁਹਾਡੇ ਮਨ ਦੀ ਤਮੰਨਾ ਹੈ ਅਸੀਂ ਤਮੰਨਾ ਜਰੂਰ ਪੂਰੀ ਕਰਾਂਗੇ।
ਦਿਨ ਦਿਨ ਕੋ ਤਨ ਗਿਣ ਗਿਣ ਲੀਜੈ,
ਤੁਹਾਨੂੰ ਇੱਕ ਇੱਕ ਦਿਨ ਦਾ ਹਿਸਾਬ ਕਿਤਾਬ ਕਰਕੇ ਦੇਵਾਂਗੇ, ਕਿਤਨੇ ਮਹੀਨੇ ਹੋ ਗਏ, ਕਿਤਨੇ ਦਿਨ ਹੋ ਗਏ, ਸਭ ਨੂੰ ਬਣਦੀ ਤਨਖਾਹ ਜਰੂਰ ਦੇਵਾਂਗੇ।
ਸਦਨ ਪਠਾਵੋ ਦੇਰ ਨਾ ਕੋਈ,
ਤੁਸੀਂ ਫਿਰ ਦੇਰੀ ਨਾ ਕਰਨਾ, ਕੁਛ ਸਮੇਂ ਦੀ ਉਡੀਕ ਕਰੋ, ਤੁਹਾਨੂੰ ਧਨ ਨਾਲ ਮਾਲਾ ਮਾਲ ਕਰ ਦੇਵਾਂਗੇ ਤੇ ਆਪ ਜੀ ਇਹ ਗੱਫੇ ਆਪਣੇ ਘਰ ਭੇਜਣਾ।
ਡੇਰਾ ਜੈ ਮੁਕਾਮ ਹੋਵੇ,
ਜਿੱਥੇ ਸਾਡਾ ਡੇਰਾ ਹੋਵੇਗਾ, ਸਾਡਾ ਮੁਕਾਮ ਹੋਵੇਗਾ, ਅਸੀਂ ਆਪਣੀ ਛਾਉਣੀ ਪਾਵਾਂਗੇ, ਉਥੇ ਤੁਹਾਨੂੰ ਧਨ ਦੇ ਗੱਫੇ ਦੇਵਾਂਗੇ।
ਆਗਾ ਰੋਕ ਖਰੇ ਹੋਏ ਰਹੇ,
ਪਰ ਇਹ ਮੂਰਖ ਨਹੀਂ ਜਾਣਦੇ ਸਤਿਗੁਰ ਦੀ ਗਾਥਾ ਨੂੰ, ਗੁਰੂ ਦੀ ਬਖਸ਼ਿਸ਼ ਨੂੰ, ਤੇ ਇਹਨਾਂ ਨੇ ਮਹਾਰਾਜ ਦਾ ਅੱਗਾ ਰੋਕ ਲਿਆ, ਘੋੜੇ ਦੀ ਲਗਾਮ ਫੜ ਕੇ ਇਹ ਖੜੇ ਹੋ ਗਏ ਹਨ।
ਬ੍ਰਿੰਦ ਮਿਲ ਗਏ,
ਫਿਰ ਸਾਰੇ ਬਰਾੜਾ ਨੇ ਮਿਲ ਕੇ ਆਖਿਆ ਹੈ,
ਪੂਰਬ ਜਾਚਾ ਕਰ ਕਰ ਲਹੋ,
ਸਤਿਗੁਰ ਜੀ ਅਸਾਂ ਨੇ ਪਹਿਲਾਂ ਆਪ ਜੀ ਤੋਂ ਕਈ ਵਾਰੀ ਮੰਗ ਕੀਤੀ ਸੀ ਕਿ ਸਾਡੀ ਤਨਖਾਹ ਦਵੋ, ਸਾਡੀ ਤਨਖਾਹ ਦਵੋ, ਪਰ ਆਪ ਜੀ ਨੇ ਸਾਨੂੰ ਹੱਲੇ ਤੱਕ ਇੱਕ ਪੰਜੀ ਮਹੀਨੇ ਬਖਸ਼ਿਸ਼ ਕੀਤੀ।
ਦਹਿ ਦਹਿ ਦਿਨ ਪ੍ਰਤ ਕੋ,
ਆਪ ਜੀ ਤਾਂ ਇਹੀ ਕਹਿੰਦੇ ਰਹੇ ਵੀ ਦਵਾਂਗੇ, ਤੁਹਾਨੂੰ ਦਵਾਂਗੇ, ਤੁਸੀਂ ਉਡੀਕ ਕਰੋ, ਉਡੀਕ ਕਰੋ, ਆਪ ਜੀ ਇਹੀ ਕਹਿੰਦੇ ਰਹਿੰਦੇ ਹੋ।
ਦਿਨ ਅੱਜ ਲੀਏ ਬਿਨ ਜਾਨੋ,
ਅਸੀਂ ਅੱਜ ਪਿੱਛਾ ਨਹੀਂ ਤੁਹਾਡਾ ਹਟਾਵਾਂਗੇ, ਭਾਵ ਇਥੋਂ ਆਪਣੇ ਪੈਰ ਪਿੱਛੇ ਨਹੀਂ ਕਰਾਂਗੇ, ਤੁਹਾਨੂੰ ਅੱਗੇ ਨਹੀਂ ਜਾਣ ਦੇਵਾਂਗੇ ਇਸ ਅਸਥਾਨ ਤੋਂ ਜਦ ਤੱਕ ਸਾਨੂੰ ਇਹ ਤਨਖਾਹ ਨਹੀਂ ਮਿਲੇਗੀ।
ਇਸ ਮੈਂ ਇਹ ਤੇ ਹੋਰ ਇੱਕ ਮੰਨੋ,
ਇਹ ਸਤਿਗੁਰੂ ਜੀ ਇਹਦੇ ਵਿਖੇ ਕਾਰਨ ਹੋਰ ਵੀ ਹੈ, ਉਹ ਕਾਰਨ ਕਿਹੜਾ ਹੈ ਇਹ ਵੀ ਸੁਣੋ।
ਇਸੀ ਥਾਨ ਲਗ ਹੱਦ ਹਮਾਰੇ, ਜਿਸ ਤੇ ਜਾਚਿਤ ਹੈ ਹੱਥ ਧਾਰੇ,
ਸਾਡੀ ਹੱਦ ਇਸੇ ਥਾਨ ਤੇ ਹੈ, ਜਿਹੜਾ ਇਹ ਇਲਾਕਾ ਹੈ ਇਹ ਸਾਡਾ ਇਲਾਕਾ ਹੈ, ਇਹਨੂੰ ਕਹਿੰਦੇ ਬਰਾੜਾ ਦਾ ਇਲਾਕਾ, ਤੇ ਇਸ ਤੋਂ ਬਾਅਦ ਸਾਡੀ ਹੱਦ ਖਤਮ ਹੋ ਜਾਣੀ ਹੈ।
ਸਭ ਕੀ ਸੀਮ ਅਗੇਰੇ,
ਇਸ ਤੋਂ ਅਗਲੇ ਪਾਸੇ ਸਭ ਤਲਵੰਡੀ ਸਭ ਦੀ ਇਹ ਸਾਰੀ ਸੀਮਾ ਹੈ, ਉਹ ਹੱਦ ਬੰਦੀ ਡੱਲੇ ਦੀ ਹੈ ਤੇ ਡੱਲੇ ਵਾਸੀ ਉਧਰ ਰਹਿੰਦੇ ਹਨ।
ਤਨ ਗਮਨੋ ਫੇਰੇ,
ਸਾਡਾ ਸਾਰਾ ਹਿਸਾਬ ਕਿਤਾਬ ਇੱਥੇ ਕਰ ਦੋ, ਫਿਰ ਆਪ ਜੀ ਇੱਥੋਂ ਚਲੇ ਜਾਣਾ।
ਹਮ ਤੇ ਅਬੈ ਨਾ ਹੋਤ ਸਮਾਏ,
ਸਾਡੇ ਤੋਂ ਹੋਰ ਸਮਾਇਆ ਨਹੀਂ ਜਾਂਦਾ, ਭਾਵ ਰਿਹਾ ਨਹੀਂ ਜਾਂਦਾ। ਅਸੀਂ ਕਿੱਥੇ ਰਹੀਏ, ਕਈ ਮਹੀਨੇ ਹੋ ਗਏ ਸਾਡੇ ਬੱਚੇ ਭੁੱਖੇ ਹਨ, ਅਸੀਂ ਵੀ ਆਪ ਜੀ ਨਾਲ ਯੁੱਧ ਕਰ ਰਹੇ ਹਾਂ, ਨਾਲ ਨਾਲ ਜਾ ਰਹੇ ਹਾਂ, ਸਾਡੇ ਤੋਂ ਹੋਰ ਨਹੀਂ ਰਿਹਾ ਜਾਂਦਾ।
ਦੀਏ ਬਿਨਾ ਨਾ ਚਲੋ ਅਗਵਾਏ,
ਤੇ ਅਸੀਂ ਤੁਹਾਨੂੰ ਜਾਣ ਤੋਂ ਬਿਨਾ ਅੱਗੇ ਜਾਣ ਨਹੀਂ ਦੇਣਾ। ਪਹਿਲਾਂ ਸਾਡੀ ਤਨਖਾਹ ਦਵੋ, ਸਾਡਾ ਮਾਲ ਦਵੋ, ਸਾਡੇ ਪੈਸੇ ਦਵੋ, ਦੇ ਕੇ ਫਿਰ ਅੱਗੇ ਜਾਓਗੇ। ਇਸ ਕਰਕੇ ਮਹਾਰਾਜ ਜੀ, ਤੁਸੀਂ ਸਾਨੂੰ ਸਾਡੀ ਤਨਖਾਹ ਦਵੋਗੇ, ਅਸੀਂ ਤਾਂ ਹੀ ਆਪ ਜੀ ਨੂੰ ਅੱਗੇ ਜਾਣ ਦੇਵਾਂਗੇ।
ਜਾਣ ਦੇਂਗੇ ਜਾਨੋ,
ਆਪ ਜੀ ਇਹ ਜਾਣ ਲਵੋ ਕਿ ਅਸੀਂ ਆਪ ਜੀ ਨੂੰ ਇੱਥੋਂ ਜਾਣ ਨਹੀਂ ਦੇਣਾ, ਤਨਖਾਹ ਲੈ ਕੇ ਹੀ ਆਪਣਾ ਹਿਸਾਬ ਕਿਤਾਬ ਕਰਕੇ ਹੀ ਆਪ ਜੀ ਨੂੰ ਜਾਣ
ਦੇਵਾਂਗੇ।
ਆਪ ਜੀ ਇਸੀ ਥਾਂ ਤੇ, ਇਸੀ ਜਗ੍ਹਾ ਤੇ ਇਹ ਜਾਣ ਲਵੋ, ਇਹ ਠਾਣ ਲਵੋ ਕਿ ਧਨ ਦਵੋਗੇ ਤਾਂ ਅੱਗੇ ਜਾਓਗੇ, ਨਹੀਂ ਤਾਂ ਨਹੀਂ ਜਾ ਸਕਦੇ। ਇਹ ਸਾਡੀ ਵੀ ਜਿੱਦ ਹੈ, ਅਸੀਂ ਵੀ ਮਨ ਵਿੱਚ ਧਾਰ ਕੇ ਇੱਥੇ ਖੜੇ ਹਾਂ ਕਿ ਆਪ ਜੀ ਸਾਨੂੰ ਤਨਖਾਹ ਦਵੋਗੇ ਤਾਂ ਹੀ ਅੱਗੇ ਜਾਵੋਗੇ।
ਸਤਿਗੁਰੂ
ਮਹਾਰਾਜ ਜੀ ਨੇ ਜਾਣਿਆ ਕਿ ਇਹ ਬੈਰਾੜ ਬੇਮੁਖ ਹਨ, ਇਹ ਸਾਰੇ ਗੁਰੂ ਤੋਂ ਬੇਮੁਖ ਹੋ ਕੇ, ਮੂਰਖ ਹੋ ਕੇ ਇਹ ਬਚਨ ਕਰ ਰਹੇ ਹਨ।
ਬੋਲੇ ਬਾਕ ਵਿਸਾਲ ਵਿਗਾੜ,
ਜਿਹੜੇ ਜਿਹੜੇ ਇਹ ਬਰਾੜ ਬਚਨ ਕਰ ਰਹੇ ਹਨ, ਬੋਲ ਰਹੇ ਹਨ, ਇਹ ਵਿਗਾੜ ਵਾਲੇ ਬਚਨ ਹਨ। ਗੁਰੂ ਨਾਲ ਵਿਗਾੜ ਪਾਣਾ, ਗੁਰੂ ਘਰ ਨਾਲ ਵਿਦਰੋਹ ਕਰਨਾ, ਇਹਨਾਂ ਦੇ ਜਦੋਂ ਇਹ ਬਚਨ ਮਹਾਰਾਜ ਜੀ ਨੇ ਸੁਣੇ ਹਨ,
ਤਬ ਸ਼੍ਰੀ ਮੁਕਤੇ ਤਿੰਨੋ ਬਖਾਨਾ, ਸੁਣੋ ਬਿਰਾੜੋ ਦੇ ਕਰ ਕਾਨਾ।
ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਆਪਣੇ ਮੁਖਾਰਬਿੰਦ ਤੋਂ ਫਿਰ ਬਚਨ ਉਚਾਰੇ ਕਿ ਹੇ ਬੈਰਾੜੋ, ਤੁਸੀਂ ਮੂਰਖ ਹੋ ਗਏ ਹੋ, ਚੰਗੀ ਤਰ੍ਹਾਂ ਸੁਣ ਤਾਂ ਲਵੋ, ਕੰਨ ਖੋਲ ਕੇ ਸੁਣ ਲਵੋ ਸਾਡੇ ਬਚਨ।
ਕਹਿ ਗੁਰ ਸਿੱਖੀ ਤੋਂ ਰੱਖੀ ਜੈ,
ਜਾਂ ਇੱਕ ਭਾਣਾ ਵਰਤੇਗਾ ਇੱਥੇ, ਉਹ ਭਾਣਾ ਇਹ ਹੈ, ਜਾਂ ਗੁਰੂ ਕੀ ਸਿੱਖੀ ਨੂੰ ਰੱਖ ਲਵੋ, ਗੁਰੂ ਕੇ ਸਿੱਖ ਬਣ ਜਾਓ, ਤੇ ਦੂਜੀ ਗੱਲ ਕੀ ਹੈ ਉਹ ਵੀ ਸੁਣ ਲਵੋ।
ਕਿਦੋਂ ਚਾਕਰੀ ਅੰਤੇ ਲੀਜੈ,
ਜਾਂ ਸਾਡੇ ਤੋਂ ਆਪਣੀ ਨੌਕਰੀ ਦਾ ਜਿਹੜਾ ਬਣਦਾ ਹਿਸਾਬ ਕਿਤਾਬ ਹੈ ਉਹ ਲੈ ਲਓ, ਜਾਂ ਆਪਣੀ ਤਨਖਾਹ ਲੈ ਲਓ, ਜਾਂ ਸਿੱਖੀ ਨੂੰ ਕਮਾ ਲਓ, ਦੋਵਾਂ ਚੋਂ ਇੱਕ ਮਿਲੇਗਾ, ਦੋਵੇਂ ਨਹੀਂ ਮਿਲਣਗੇ। ਜਿਹੜਾ ਵੀ ਗੁਰੂ ਕਾ ਪਿਆਰਾ ਹੈ ਉਹ ਸਿੱਖੀ ਨੂੰ ਕਮਾਵੇ, ਜਿਹੜਾ ਬੇਮੁਖ ਹੈ ਤਨਖਾਹ ਲੈਣਾ ਚਾਹੁੰਦਾ ਹੈ ਉਹ ਤਨਖਾਹ ਲੈ ਲਵੇ, ਦੋਵਾਂ ਚੋਂ ਇੱਕ ਮਿਲੇਗਾ, ਦੋ ਨਹੀਂ ਮਿਲਣਗੇ।
ਕਰ ਨਿਰਣੈ ਸਗਰੇ ਮਿਲ ਕਹੋ, ਸਿੱਖੀ ਲਓ ਕਿ ਤਨ ਕੋ ਲਓ।
ਆਪਣੇ ਮਨ ਵਿਖੇ ਨਿਰਣਾ ਕਰ ਲੋ, ਇਹ ਵਿਚਾਰ ਕਰ ਲੋ, ਜਾਂ ਸਿੱਖੀ ਲਵੋ ਜਾਂ ਧਨ ਲਵੋ, ਜਾਂ ਨਾਮ ਜਪਣ ਲਈ ਗੁਰੂ ਤੋਂ ਬਖਸ਼ਿਸ਼ ਪ੍ਰਾਪਤ ਕਰੋ, ਜਾਂ ਆਪਣੇ ਘਰ ਵਿਖੇ ਮਾਲਾ ਮਾਲ ਹੋਣ ਲਈ ਧਨ ਦੇ ਗੱਫੇ ਲੈ ਲੋ, ਇਹ ਵਿਚਾਰ ਆਪਣੇ ਮਨ ਵਿੱਚ ਕਰ ਲੋ।
ਸੁਣ ਬੈਰਾੜ ਸਲਾਹ ਕਰਨ ਤੇ,
ਜਦੋਂ ਕਲਗੀਧਰ ਪਾਤਸ਼ਾਹ ਜੀ ਨੇ ਇਹ ਬਚਨ ਆਖੇ ਹਨ ਤੇ ਇਹ ਬਚਨ ਸੁਣ ਕੇ ਉਹਨਾਂ ਬਰਾੜਾਂ ਨੇ ਆਪਸ ਵਿਖੇ ਸਲਾਹ ਕੀਤੀ ਹੈ,
ਸਲਾਹ
ਵਿਖੇ ਇਹ ਮਤਾ ਪਾਸ ਹੋਇਆ ਕਿ ਅਸੀਂ ਤਨਖਾਹ ਹੀ ਲਈਏ। ਜਿਨ੍ਹਾਂ ਦੇ ਹਿਰਦੇ ਵਿਖੇ ਪੈਸੇ ਦਾ ਲੋਭ ਹੈ, ਮਾਇਆ ਦਾ ਲੋਭ ਹੈ, ਤੇ ਲੋਭੀ ਬੰਦਿਆਂ ਨੇ ਇਹੀ ਸਲਾਹ ਮਸ਼ਵਰਾ ਕਰਕੇ ਮਤਾ ਪਕਾਇਆ ਹੈ।
ਨਹੀਂ ਗੁਰ ਸਿੱਖੀ ਧਰੈ, ਦਰਬ ਚਾਕਰੀ ਲੈ ਬੋ ਕਰੈ।
ਇਹ ਫਿਰ ਸਾਰੇ ਕਹਿਣ ਲੱਗੇ ਕਿ ਮਹਾਰਾਜ ਸਾਨੂੰ ਸਿੱਖੀ ਦੀ ਲੋੜ ਨਹੀਂ। ਆਖੋ ਸਤਨਾਮ ਸ੍ਰੀ, ਸਾਨੂੰ ਤੁਹਾਡੀ ਸਿੱਖੀ ਦੀ ਲੋੜ ਨਹੀਂ, ਸਾਨੂੰ ਗੁਰੂ ਦੀ ਲੋੜ ਨਹੀਂ, ਸਾਨੂੰ ਨਾਮ ਦੀ ਲੋੜ ਨਹੀਂ। ਸਾਡਾ ਅੱਗਾ ਸੁਧਰੇ ਨਾ ਸੁਧਰੇ ਸਾਨੂੰ ਇਹਦਾ ਕੋਈ ਭਰੋਸਾ ਨਹੀਂ, ਪਰ ਮਹਾਰਾਜ ਸਾਨੂੰ ਧਨ ਦੇ ਗੱਫੇ ਦਵੋ, ਅਸੀਂ ਇਹੀ ਚਾਹੁੰਦੇ
ਹਾਂ। ਅਸੀਂ
ਆਪ ਜੀ ਤੋਂ ਧਨ ਲਏ ਬਿਨਾ ਆਪ ਜੀ ਨੂੰ ਇਥੋਂ ਜਾਣ ਨਹੀਂ ਦੇਵਾਂਗੇ। ਜੇ ਅਸੀਂ ਆਪ ਜੀ ਨੂੰ ਇਥੋਂ ਜਾਣ ਦਈਏ ਤੇ ਫਿਰ ਕਿੱਥੋਂ ਤਨਖਾਹ ਲਵਾਂਗੇ? ਸਾਡਾ ਇਲਾਕਾ ਇਤਨਾ ਹੀ ਹੈ, ਜਿੱਥੇ ਅਸੀਂ ਖੜੇ ਹਾਂ ਇਹ ਸਾਡੀ ਸੀਮਾ ਹੈ। ਇਸ ਸੀਮਾ ਤੋਂ ਬਾਹਰ ਮਹਾਰਾਜ ਤੁਸੀਂ ਚਲੇ ਗਏ ਤਾਂ ਫਿਰ ਸਾਨੂੰ ਤਨਖਾਹ ਸਾਡੀ ਨਹੀਂ ਮਿਲਣੀ।
ਦਰਬ ਛੋੜ ਸਿੱਖੀ ਕਿਮ ਧਾਰੈ,
ਤੇ ਅਸੀਂ ਪੈਸੇ ਨੂੰ ਛੱਡ ਕੇ, ਧਨ ਦੇ ਗੱਫੇ ਛੱਡ ਕੇ ਸਿੱਖੀ ਨੂੰ ਕਿਉਂ ਧਾਰਨ ਕਰੀਏ? ਇਹ ਵੀ ਸਾਡੀ ਤਮੰਨਾ ਹੈ।
ਕਰਤ ਚਾਕਰੀ ਵਿਚਰੇ ਸਾਰੇ,
ਜਿਸ ਪੈਸੇ ਖਾਤਰ ਅਸੀਂ ਚਾਕਰੀ ਕਰ ਰਹੇ ਹਾਂ, ਨੌਕਰੀ ਕਰ ਰਹੇ ਹਾਂ, ਤੁਹਾਡੇ ਨਾਲ ਵਿਚਰ ਰਹੇ ਹਾਂ ਮਹਾਰਾਜ, ਆਪਣੇ ਬੱਚੇ ਪਾਲਣ ਲਈ, ਆਪਣੇ ਆਪ ਦਾ ਗੁਜ਼ਾਰਾ ਕਰਨ ਲਈ ਮਹਾਰਾਜ, ਇਸ ਕਰਕੇ ਸਾਨੂੰ ਧਨ ਦੀ ਲੋੜ ਹੈ।
ਪਰ ਹੱਦ ਮੈਂ ਹੱਥ ਨਾ ਆਵੇ,
ਇਸ ਸੀਮਾ ਤੋਂ ਬਾਹਰ ਸਾਡੇ ਹੱਥ ਇਹ ਧਨ ਨਹੀਂ ਆਉਣਾ।
ਆਪਣੇ ਸੀਮਿਆਂ ਤੇ ਅਟਕਾਵੇ,
ਸਾਡੀ ਸੀਮਾ ਸਾਡੀ ਹੱਦ ਬੰਦੀ ਇਹੀ ਹੈ। ਜਦੋਂ ਆਪ ਜੀ ਇਥੋਂ ਚਲੇ ਗਏ ਫਿਰ ਸਾਡੇ ਹੱਥ ਕੁਛ ਨਹੀਂ ਆਣਾ।
ਸੁਣ ਸ਼੍ਰੀ ਪ੍ਰਭ ਨਿਜ ਤਨਕ ਸੰਭਾਰਾ,
ਇਹ ਸੁਣ ਕੇ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਆਪਣਾ ਤੁਲੁਖ ਸੰਭਾਲਿਆ, ਕਮਾਨ ਨੂੰ ਸੰਭਾਲ ਕੇ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਨੇ
ਸਰ ਬਗਰਾਏ ਗਗਨ ਕੋ ਮਾਰਾ,
ਤੀਰ ਪੱਥੇ ਚੋ ਬਾਹਰ ਕੱਢਿਆ, ਖਪਰਾ ਤੀਰ ਬਾਹਰ ਕੱਢ ਕੇ ਕਲਗੀਧਰ ਪਾਤਸ਼ਾਹ ਜੀ ਨੇ ਉਹਨੂੰ ਕਮਾਨ ਤੇ ਚੜਾ ਕੇ ਸਤਿਗੁਰੂ ਜੀ ਆਕਾਸ਼ ਵਿਖੇ ਚਲਾਣ ਲੱਗੇ ਹਨ।
ਘਟਾਗਨ ਕੀ ਹੋਏ ਆਏ,
ਤੀਰ ਚਲਾਇਆ ਉਸੇ ਵੇਲੇ ਬੱਦਲ ਇਤਨੇ ਆ ਗਏ, ਕਾਲੀਆਂ ਘਟਾਵਾਂ ਹਰ ਪਾਸੇ ਛਾ ਗਈਆਂ,
ਬਹੀ ਬਾਓ ਉੱਚੇ ਗਰ ਜਾਏ,
ਤੇ ਹਵਾ ਵਹਿਣ ਲੱਗੀ, ਤੂਫਾਨ ਹਨੇਰੀ ਇਤਨੀ ਕਿ ਗਰਜ ਗਰਜ ਕੇ ਬੱਦਲ ਵਰਖਣ ਲੱਗੇ, ਓਲਿਆਂ ਵਾਂਗ ਇਹ ਵਰਖਾ ਹੋਣ ਲੱਗੀ ਹੈ।
ਕਰਕਾ ਵਰਕੇ ਜਾਲ ਮਿਸਾਲਾ,
ਬੜੇ ਵਰਖ ਰਹੇ ਹਨ, ਓਲੇ ਪੈ ਰਹੇ ਹਨ, ਤੇ ਹਰ ਇੱਕ ਦੇ ਸਿਰ ਤੇ ਸਰੀਰ ਤੇ ਇਹ ਓਲਿਆਂ ਦੀ ਵਰਖਾ ਹੋ ਰਹੀ ਹੈ।
ਲਾਗੇ ਚੋਟ ਕਰਾਲਾ,
ਜਿਨ੍ਹਾਂ ਜਿਨ੍ਹਾਂ ਦੇ ਸਿਰ ਤੇ ਅੰਗ ਤੇ ਸਰੀਰ ਤੇ, ਸਰੀਰ ਦੇ ਕਿਸੇ ਵੀ ਅੰਗ ਤੇ ਇਹ ਗੜੇ ਗਿਰਦੇ ਹਨ ਜਾਂ ਹਵਾ ਦੀ ਧਾਰ ਲੱਗਦੀ ਹੈ ਤੇ ਇਕਦਮ ਚੋਟ ਜੀ ਲੱਗਦੀ ਹੈ, ਇਕਦਮ ਗੜਾ ਗਿਰੇ ਤਾਂ ਦਰਦ ਹੁੰਦਾ ਹੀ ਹੈ, ਤੇ ਇਸ ਕਰਕੇ ਕਈਆਂ ਦੇ ਸਿਰ ਤੇ, ਕਈਆਂ ਦੇ ਸਰੀਰ ਤੇ, ਅੰਗਾਂ ਤੇ ਇਹ ਗੜੇ ਗਿਰ ਰਹੇ ਹਨ। ਬਹੁਤਾ ਜ਼ਿਆਦਾ ਮੀਂਹ ਪੈਣ ਕਰਕੇ, ਵਰਖਾ ਹੋਣ ਕਰਕੇ,
ਪਾਜੇ ਇੱਕ ਵਾਰੀ
ਤਾਂ ਇਹ ਸਾਰੇ ਬੈਰਾਣ ਕਾਲੀਆਂ ਘਟਾਵਾਂ ਵੇਖ ਕੇ, ਗੜੇ ਵੇਖ ਕੇ, ਕਮਾਸਾਨ ਹਰ ਪਾਸੇ ਅੰਧੇਰੀ ਤੂਫਾਨ ਵੇਖ ਕੇ ਇਹ ਦੌੜ ਗਏ ਹਨ।
ਵਿਘਨ ਬਿਦਬ ਕੇ ਤਰੇ ਖਰੇ ਹੈ,
ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਤੇ ਗੁਰੂ ਕੇ ਪਿਆਰੇ ਇੱਕ ਬੋੜ ਦੇ ਦਰਖਤ ਦੇ ਥੱਲੇ ਖੜੇ ਹੋ ਗਏ ਹਨ।
ਲੇਲੇ ਕਰ ਨਿਜ ਓਟ ਤੇਰੇ ਹੈ,
ਤੇ ਕਈ ਬੈਰਾੜ ਓਟ ਲੈ ਕੇ, ਦਰਖਤਾਂ ਦੀ ਓਟ ਲੈ ਕੇ ਖੜੇ ਹੋ ਗਏ ਹਨ।
ਸਿੰਘਨ ਲੇ ਕੰਬਲ ਬਰਤਾਨੇ, ਸਤਗੁਰ ਕੇ ਸਿਰ ਪਰ ਠਹਿਰਾਨੇ,
ਗੁਰੂ ਕੇ ਸਿੰਘਾਂ ਨੇ, ਗੁਰਮੁਖ ਪਿਆਰਿਆਂ ਨੇ ਵਧੀਆ ਵਧੀਆ ਕੰਬਲ ਲੈ ਕੇ ਸਤਿਗੁਰ ਮਹਾਰਾਜ ਦੇ ਉੱਤੇ ਤਾਨ ਦਿੱਤੇ ਕਿ ਮਹਾਰਾਜ ਜੀ ਨੂੰ ਕੁਛ ਨਾ ਹੋਵੇ, ਮੇਰੇ ਕਲਗੀਧਰ ਪਾਤਸ਼ਾਹ ਨੂੰ ਥੋੜਾ ਮੀਂਹ ਦੀ ਕੜੀ ਵੀ ਨਾ ਸੀਰ ਤੇ ਪਵੇ, ਕੱਪੜਿਆਂ ਤੇ ਪਵੇ। ਇਹਨਾਂ ਗੁਰੂ ਕੇ ਪਿਆਰਿਆਂ ਨੇ ਆਪਣੇ ਸਤਿਗੁਰ ਮਹਾਰਾਜ ਜੀ ਲਈ ਬੜੇ ਸੋਹਣੇ ਸੋਹਣੇ ਕੰਬਲ ਤਾਣੇ ਹਨ।
ਪ੍ਰਭ ਖਪਰਾ ਹੱਥ ਨਿਕਾਰਾ,
ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਚਾਰ ਉਂਗਲ ਚੋੜਾ ਖਪਰਾ ਤੀਰ ਆਪਣੇ ਇਸ ਪੱਥੇ ਚੋ ਜਦੋਂ ਬਾਹਰ ਕੱਢਿਆ ਹੈ
ਤੁਰੰਗ ਕੇ ਸਿਰ ਪਰ ਧਾਰਾ
ਖਪਰਾ ਤੀਰ ਘੋੜੇ ਤੇ ਸੀਸ ਤੇ ਧਰਿਆ ਕਲਗੀਧਰ ਪਾਤਸ਼ਾਹ ਜੀ ਨੇ ਜਦੋਂ ਸੀਸ ਤੇ ਧਰਿਆ ਹੈ
ਕਰਕਾ ਲੱਗਿਓ ਨਾ ਹੈ ਪਰ ਕੋਈ
ਆਖੋ ਸਤਨਾਮ ਸ੍ਰੀ ਵਾਹਿਗੁਰੂ ਭਾਵੇਂ ਇਹਨੂੰ ਕੋਈ ਵੀ ਕਰਾਮਾ ਸਮਝੇ ਪਰ ਭਾਈ ਇਹ ਗੁਰੂ ਦੀ ਬਖਸ਼ਿਸ਼ ਹੈ ਜਦੋਂ ਖਪਰਾ ਤੀਰ ਮਹਾਰਾਜ ਨੇ ਘੋੜੇ ਦੀ ਸੀਸ ਨੂੰ ਛੁਆਇਆ ਤੇ ਉਸ ਤੋਂ ਬਾਅਦ ਘੋੜੇ ਨੂੰ ਇੱਕ ਵੀ ਗੜਾ ਉਹਦੇ ਸੀਸ ਤੇ ਲੱਗਿਆ ਹੀ ਨਹੀਂ ਕਿਉਂ ਧਿਆਨ ਰੱਖਣਾ ਘੋੜੇ ਦੇ ਕੰਨ ਵਿੱਚ ਪਾਣੀ ਪੈ ਜਾਵੇ ਘੋੜਾ ਮਰ ਜਾਂਦਾ ਜਿਹੜੇ ਚੰਗੇ ਸਵਾਰ ਜਾਣਦੇ ਹਨ ਘੋੜਾ ਕਦੀ ਵੀ ਆਪਣੇ ਕੰਨ ਵਿੱਚ ਪਾਣੀ ਨਹੀਂ ਪੈਣ ਦਿੰਦਾ ਇਸ ਕਰਕੇ ਮਹਾਰਾਜ ਨੇ ਉਹਦੇ ਸੀਸ ਤੇ ਇਹ ਤੀਰ ਛੁਆਇਆ ਸੀ ਇਹਨੂੰ ਕੋਈ ਪਾਣੀ ਦਾ ਬੂੰਦ ਵੀ ਨਾ ਇਹਦੇ ਕੰਨ ਵਿੱਚ ਪੈ ਜਾਵੇ ਜਾਂ ਗੜਾ ਵੀ ਨਾ ਪੈ ਜਾਵੇ ਇਹਦੇ ਸੀਸ ਤੇ ਕੋਈ ਗੜਾ ਨਾ ਲੱਗੇ ਤੇ ਸਤਿਗੁਰੂ ਜਾਣਦੇ ਹਨ ਕਿ ਘੋੜਾ ਕਦੀ ਵੀ ਆਪਣੇ ਇਹਨਾਂ ਕੰਨਾਂ ਵਿਖੇ ਪਾਣੀ ਨਹੀਂ ਪੈਣ ਦਿੰਦਾ ਦੇਖਣਾ ਕਦੀ ਜਿਹੜੇ ਵਧੀਆ ਘੋੜ ਸਵਾਰ ਨਿਹੰਗ ਸਿੰਘ ਘੋੜੇ ਨੂੰ ਇਸ਼ਨਾਨ ਕਰਾਉਂਦੇ ਉਹਦੇ ਕੰਨ ਵਿੱਚ ਨਹੀਂ ਪਾਣੀ ਪਾਉਂਦੇ ਉਹਦੇ ਮੂੰਹ ਤੇ ਪਾਉਂਦੇ ਉਹਦੇ ਗਰਦਨ ਤੇ ਪਾਉਂਦੇ ਉਹਦੇ ਕੰਨ ਵਿੱਚ ਨਹੀਂ ਪਾਣੀ ਪਾਉਂਦੇ ਇਸ ਕਰਕੇ ਮਹਾਰਾਜ ਜਦੋਂ ਤੀਰ ਛੁਆਇਆ ਤੇ ਉਹਨੂੰ ਕੋਈ ਵੀ ਗੜਾ ਆ ਕੇ ਛੋਇਆ ਨਹੀਂ ਹੈ ਮਹਾਰਾਜ ਉਸ ਜਗ੍ਹਾ ਤੇ ਆਪ ਖੜੇ ਹੋ ਗਏ ਹਨ
ਕੋਸ ਕੋਸ ਚੋ ਗਿਰਦੇ
ਕੋਸ ਕੋਸ ਇਹ ਕੋਹ ਤੱਕ ਚਾਰੋ ਪਾਸੇ ਜਿੱਥੇ ਜਿੱਥੇ ਮਹਾਰਾਜ ਖੜੇ ਹਨ ਕੋਹ ਤੱਕ ਭਾਈ ਮੀਂਹ ਦੀ ਇਤਨੀ ਵਰਖਾ ਹੋ ਰਹੀ ਹੈ ਇਤਨੇ ਗੜੇ ਪੈ ਰਹੇ ਹਨ ਪਾਣੀ ਪਾਣੀ ਹਰ ਥਾਂ ਤੇ ਹੋ ਗਿਆ ਮੀਂਹ ਮੀਂਹ ਪੈ ਕੇ ਗੜੇ ਪੈ ਕੇ ਸਾਰੇ ਹੈਰਾਨ ਹੋ ਰਹੇ ਹਨ
ਥਲ ਡੇਰਾ ਕਰ ਦੇ
ਉਸੇ ਥਾਂ ਤੇ ਮਹਾਰਾਜ ਨੇ ਆਪਣਾ ਡੇਰਾ ਕੀਤਾ ਹੈ
ਵਹੀਰ ਪਾਚਲ ਕੋ ਆਯੋ
ਸਾਰਾ ਵਹੀਰ ਮਹਾਰਾਜ ਦੇ ਪਿੱਛੇ ਆ ਗਿਆ ਹੈ
ਤਿਸ ਵਹੀਰ ਮੈਂ ਇੱਕ ਸਿੱਖ ਆਯੋ ਖੱਚਰ ਇੱਕ ਦਰਬ ਕੀ ਲੈ ਆਯੋ
ਜਿੱਥੇ ਸਤਿਗੁਰ ਮਹਾਰਾਜ ਦਾ ਵਹੀਰ ਆਇਆ ਸੀ ਗੁਰੂ ਦੀਆਂ ਫੌਜਾਂ ਆਈਆਂ ਸਨ ਗੁਰੂ ਕੇ ਸਿੱਖ ਆਏ ਸਨ ਤੇ ਉਹਨਾਂ ਵਿਖੇ ਇੱਕ ਗੁਰੂ ਕਾ ਪਿਆਰਾ ਵੀ ਆਇਆ ਤੇ ਉਹ ਗੁਰੂ ਕਾ ਪਿਆਰਾ ਖੱਚਰ ਮੋਹਰਾਂ ਦੀ ਭਰ ਕੇ ਲੈ ਆਇਆ ਇਤਨੀ ਮੋਹਰਾਂ ਭਰੀਆਂ ਹੋਈਆਂ ਕਿ ਦੋਵਾਂ ਪਾਸੇ ਬੋਰੀਆਂ ਲੱਦੀਆਂ ਹੋਈਆਂ ਖੱਚਰ ਤੇ ਉਹ ਲੈ ਕੇ ਆਇਆ ਹੈ
ਪੰਕਜ ਪ੍ਰਬੰਧਨ ਕਰਕੇ
ਆਉਂਦੇ ਸਾਰ ਉਸ ਗੁਰੂ ਕੇ ਪਿਆਰੇ ਨੇ ਸਤਿਗੁਰ ਮਹਾਰਾਜ ਦੇ ਚਰਨ ਕਮਲਾ ਤੇ ਸੀਸ ਨਿਵਾਇਆ ਹੈ
ਧਨ ਸੋ ਆਗੇ ਧਰਕੇ
ਜਿਤਨਾ ਧਨ ਲੈ ਕੇ ਆਇਆ ਸੀ ਉਸਨੇ ਮਹਾਰਾਜ ਜੀ ਦੇ ਅੱਗੇ ਧਰਿਆ ਹੈ
ਮਹਾਰਾਜ ਇਹ ਲਿਓ ਖਜ਼ਾਨਾ ਜੀਓ ਕੁਬੇਰ ਪਚਾਵਨ ਠਾਨਾ
ਹੇ ਮਹਾਰਾਜ ਜੀਓ ਆਪ ਜੀ ਇਹ ਖਜ਼ਾਨਾ ਲਓ ਇਹ ਖਜ਼ਾਨਾ ਤੁਹਾਡੇ ਲਈ ਮਹਾਰਾਜ ਕੁਬੇਰ ਦੇਵਤੇ ਨੇ ਭੇਜਿਆ ਹੈ ਕਿਉਂਕਿ ਸਾਰੇ ਦੇਵਤੇ ਲਕਸ਼ਮੀ ਖੜੀ ਤੁਮਰੇ ਦਰਬਾਰਾ ਸਰਵ ਦੇਵਤੇ ਕਰੇ ਨਮਸਕਾਰਾ ਸਾਰੇ ਦੇਵੀ ਦੇਵਤੇ ਨਮਸਕਾਰ ਕਰਦੇ ਮੱਥਾ ਟੇਕਦੇ ਗੁਰੂ ਸਾਹਿਬਾਨ ਨੂੰ ਮਹਾਰਾਜ ਜੀ ਤੁਹਾਡੇ ਚਰਨਾਂ ਵਿਖੇ ਕੁਬੇਰ ਦੇਵਤੇ ਵੱਲੋਂ ਨਮਸਕਾਰ ਹੈ ਇਹ ਤੁਹਾਡੀ ਭੇਟਾ ਮਹਾਰਾਜ ਕੁਬੇਰ ਦੇਵਤੇ ਵੱਲੋਂ ਮੈਂ ਅਰਪਣ ਕਰ ਰਿਹਾ ਹਾਂ
ਗੁਰ ਕਹਿਓ ਗੋਨ ਮੁਖ ਖੋਲੋ
ਮਹਾਰਾਜ ਜੀ ਨੇ ਕਿਹਾ ਭਾਈ ਇਸ ਬੋਰੀ ਦਾ ਮੁੱਖ ਖੋਲੋ ਤੇ ਮੁੱਖ ਖੋਲ ਕੇ ਇਹ ਸਾਰਾ ਧਨ ਦੌਲਤ
ਬੈਰਾਣ ਕੋ ਅਵ ਬੋਲੋ
ਆਖੋ ਸਾਰੇ ਬੈਰਾੜਾ ਨੂੰ ਭਾਈ ਸਮੂਹ ਬੈਰਾੜ ਆ ਜਾਓ ਤੇ ਆਪਣੀ ਆਪਣੀ ਤਨਖਾਹ ਲੈ ਲਵੋ
ਨਿਕਟ ਲਗਾਇਓ ਢੇਰ
ਮਹਾਰਾਜ ਨੇ ਆਪਣੇ ਨੇੜੇ ਹੀ ਢੇਰ ਲਗਾ ਲਿਆ ਜਿਤਨਾ ਉਹ ਸਮਾਨ ਆਇਆ ਸੀ ਭਾਵ ਸੋਨੇ ਦੀਆਂ ਮੋਹਰਾਂ ਚਾਂਦੀ ਦੇ ਰੁਪਏ ਆਏ ਸਨ ਸਤਿਗੁਰ ਨੇ ਢੇਰ ਲਗਾ ਲਏ ਹਨ
ਆਦੀ ਮੋਹਰ ਜਿਤ ਪਣੇਰ
ਤੇ ਅੱਧੀਆਂ ਮੋਹਰਾਂ ਸੀ ਸੋਨੇ ਦੀਆਂ ਮੋਹਰਾਂ ਤੇ ਅੱਧੀ ਚਾਂਦੀ ਦੇ ਸਿੱਕੇ ਸਨ
ਇਤਨੇ ਮੈਂ ਬੁਲਾਏ ਕਰ ਲਿਆਏ ਕਰ ਪੰਕਤ ਬੈਰਾੜ ਮਿਟਾਏ।
ਇਤਨੀ ਦੇਰ ਵਿਖੇ ਇਹ ਗੁਰੂ ਕਾ ਪਿਆਰਾ ਦੌੜ ਕੇ ਗਿਆ, ਕਹਿਣ ਲਗਾ ਬੈਰਾੜੋ ਆਓ ਤਨਖਾਹ ਲੈ ਲੋ ਆਪਣੀ, ਜਿਨੇ ਜਿਨੇ ਤਨਖਾਹ ਲੈਣੀ ਹੈ ਤਨਖਾਹ ਲੈ ਲੋ, ਜਿਨੇ ਜਿਨੇ ਸਿੱਖੀ ਕਮਾਣੀ ਹੈ ਗੁਰੂ ਤੋਂ ਬਖਸ਼ਿਸ਼ ਲੈਣੀ ਹੈ ਉਹ ਬਖਸ਼ਿਸ਼ ਵੀ ਲੈ ਲੋ। ਜਦੋਂ ਗੁਰੂ ਕੇ ਪਿਆਰੇ ਨੇ ਇਹ ਆਖਿਆ ਹੈ,
ਲਿਓ ਚਾਕਰੇ ਲੇਖਾ ਕਰ ਕਰ ਨਿਜ ਤੇ ਗੁਰ ਸਿੱਖੀ ਕੋ ਹਰ ਹਰ।
ਮਹਾਰਾਜ ਨੇ ਵਿਆਖਿਆ ਭਾਈ ਆਪਣਾ ਲੇਖਾ ਕਰ ਕਰ ਹਿਸਾਬ ਕਰ ਕਰਕੇ ਜਿਤਨਾ ਕਿਸੇ ਤੋਂ ਪੈਸਾ ਬਣਦਾ ਕਿ ਦੋ ਮਹੀਨੇ ਤਿੰਨ ਮਹੀਨੇ ਚਾਰ ਮਹੀਨੇ ਸਾਰਾ ਹਿਸਾਬ ਕਿਤਾਬ ਕਰਕੇ ਸਾਡੇ ਤੋਂ ਤਨਖਾਹ ਲੈ ਲੋ, ਜਿਸ ਨੇ ਤਨਖਾਹ ਲੈਣੀ ਹੈ ਤਨਖਾਹ ਲੈ ਲੋ, ਤੇ ਸਿੱਖੀ ਨੂੰ ਹਰ 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 ਕਹਿੰਦੇ ਪਰੇ ਕਰਕੇ, ਸਿੱਖੀ ਤੋਂ ਖਾਰਜ ਹੋ ਕੇ ਭਾਈ ਤਨਖਾਹ ਲੈ ਲੋ, ਸਿੱਖੀ ਨੂੰ ਛੱਡ ਦੋ ਤੇ ਆਪਣੀਆਂ ਆਪਣੀਆਂ ਤਨਖਾਹਾਂ ਲੈ ਲੋ।
ਆਨੇ ਅਸ਼ਟ ਦੇ ਅਸਵਾਰ,
ਜਿਹੜਾ ਕੋਈ ਘੋੜ ਅਸਵਾਰ ਸੀ ਉਸ ਨੂੰ ਮਹਾਰਾਜ ਅੱਠ ਆਨੇ ਇਹ ਧਨ ਦੇ ਗੱਫੇ ਦੇ ਰਹੇ ਹਨ।
ਇਹ ਪਦਾਂਤੀ ਅਰਧ ਵਿਚਾਰ,
ਜਿਹੜਾ ਪੈਦਲ ਅਸਵਾਰ ਹੈ ਪੈਦਲ ਚੱਲਣ ਵਾਲਾ ਯੋਧਾ ਹੈ ਉਹਨੂੰ ਮਹਾਰਾਜ ਚਾਰ ਆਨੇ ਧਨ ਦੇ ਗੱਫੇ ਦੇ ਰਹੇ ਹਨ।
ਗਿਣ ਗਿਣ ਦੇ ਤਪੇ ਸਬੋਨ,
ਗਿਣ ਗਿਣ ਕੇ ਮਹਾਰਾਜ ਧਨ ਦੇ ਗੱਫੇ ਦੇ ਰਹੇ ਹਨ, ਕਿਸੇ ਨੂੰ ਵੱਧ ਨਹੀਂ ਦੇਣਾ, ਗਿਣ ਗਿਣ ਕੇ ਦੇਣਾ ਹੈ ਜਿਨ੍ਹਾਂ ਦੇ ਮਨ ਵਿਖੇ ਚਲਾਕੀ ਹੈ ਤੇ ਮਹਾਰਾਜ ਉਹਨਾਂ ਨੂੰ ਗਿਣ ਗਿਣ ਕੇ ਦੇ ਰਹੇ ਹਨ।
ਪੈਦਲ ਇੱਕ ਸੂਰ ਕੋ ਦੋਨ,
ਜਿਹੜਾ ਪੈਦਲ ਹੈ ਉਹਨੂੰ ਇੱਕ ਗੁਣਾ, ਜਿਹੜਾ ਸਵਾਰ ਹੈ ਘੋੜ ਸਵਾਰ ਉਹਨੂੰ ਮਹਾਰਾਜ ਦੁਗਣਾ ਦੇ ਰਹੇ ਹਨ।
ਤੁਰੰਗ ਪੰਜ ਸੈ ਗਿਣਤੀ ਆਏ,
500 ਘੋੜ ਸਵਾਰ ਇਹ ਗਿਣਤੀ ਵਿਖੇ ਆਏ ਸਨ ਇਹਨਾਂ ਬੈਰਾੜਾਂ ਦੇ।
900 ਪੈਦਲ ਧਨ ਕੋ ਪਾਏ,
900 ਯੋਧੇ ਪੈਦਲ ਸਨ, 500 ਘੋੜ ਸਵਾਰ ਤੇ 900 ਯੋਧੇ ਪੈਦਲ, ਇਹਨਾਂ ਨੂੰ ਮਹਾਰਾਜ ਧਨ ਦੇ ਗੱਫੇ ਗਿਣ ਗਿਣ ਕੇ ਦੇ ਰਹੇ ਹਨ।
ਜਬ ਸਭ ਹੋਣ ਚਾਕਰੇ ਲੈਣ,
ਇਹਨਾਂ ਸਭ ਨੇ ਆਪਣੀ ਤਨਖਾਹ ਲੈ ਲਈ ਹੈ।
ਦਰਬਹਿਰ ਕਰ ਆਨੰਦ ਪੀਣ,
ਧਨ ਵੇਖ ਕੇ ਆਪਣੇ ਕੋਲ ਵੀ ਸਾਡੇ ਕੋਲ ਇਤਨਾ ਧਨ ਆ ਗਿਆ, ਸਾਡੇ ਕੋਲ ਇਤਨੇ ਗੱਫੇ ਆ ਗਏ ਤੇ ਧਨ ਵੇਖ ਵੇਖ ਕੇ ਬੜੇ ਖੁਸ਼ ਹੋ ਰਹੇ ਹਨ।
ਸ਼੍ਰੀ ਮੁਖ ਤੇ ਬੋਲੇ ਹਿਤ ਨਾਲੇ, ਆਵੋ ਦਾਨ ਸਿੰਘ ਅਸਪਾਲੇ।
ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਿਤਾ ਬੜੇ ਖੁਸ਼ ਹਿਰਦ ਨਾਲ ਕਹਿਣ ਲੱਗੇ, ਦਾਨ ਸਿਆ ਤੂੰ ਵੀ ਆ ਜਾ, ਤੂੰ ਵੀ ਧਨ ਲੈ ਲੈ, ਤੂੰ ਵੀ ਤਨਖਾਹ ਲੈ ਲੈ, ਤੂੰ ਵੀ ਸਾਡੇ ਨਾਲ ਸਾਡੇ ਘੋੜੇ ਦੀ ਸੇਵਾ ਕਰਦਾ ਪਿਆ, ਹੋਰ ਸਾਡੇ ਨਾਲ ਰਹਿ ਕੇ ਅਨੇਕ ਤਰ੍ਹਾਂ ਦੇ ਕਾਰਜ ਕਰ ਰਿਹਾ, ਤੂੰ ਵੀ ਆਪਣੇ ਮਨ ਦੀ ਤਮੰਨਾ ਪੂਰੀ ਕਰ ਲੈ।
ਸਰਬ ਚਾਕਰੀ ਕੋ ਬਰਤਨ ਤੇ,
ਅਸੀਂ ਵੀ ਸਭ ਨੌਕਰਾਂ ਨੂੰ ਸਭ ਬੈਰਾੜਾਂ ਨੂੰ ਸਭ ਅਸਵਾਰਾਂ ਨੂੰ ਧਨ ਦੇ ਗੱਫੇ ਦੇ ਰਹੇ ਹਾਂ।
ਤੂੰ ਸੰਗੀ ਸਭ ਲੈਣ ਕਰਨ ਤੇ,
ਤੇਰੇ ਸਾਰੇ ਸੰਗੀ ਸਾਥੀ ਇਹ ਬੈਰਾੜ ਧਨ ਦੇ ਗੱਫੇ ਲੈ ਰਹੇ ਹਨ।
ਤੂੰ ਵੀ ਲਿਓ ਲੇਖਾ ਨਿਜ ਕਰਕੇ,
ਤੂੰ ਵੀ ਲੈ ਲੈ ਆਪਣਾ ਹਿਸਾਬ ਕਰ, ਤੈਨੂੰ ਕਿਤਨੇ ਮਹੀਨੇ ਹੋ ਗਏ ਸਾਡੇ ਕੋਲ ਰਹਿੰਦੇ ਹੋਏ, ਹਿਸਾਬ ਕਰ ਕਰਕੇ ਲੇਖਾ ਕਰ ਕਰਕੇ ਆਪਣਾ ਧਨ ਲੈ ਲੈ।
ਅਗਰ ਨੌਕਰੀ ਕਰ ਮੁਦ ਧਰ ਕੇ,
ਅੱਜ ਤੋਂ ਬਾਅਦ ਵੀ ਨੌਕਰੀ ਕਰ, ਤੈਨੂੰ ਖੁੱਲੀ ਛੁੱਟੀ ਹੈ, ਤੂੰ ਨੌਕਰੀ ਕਰੀ ਜਾ, ਖੁਸ਼ ਹੋ ਕੇ ਨੌਕਰੀ ਕਰ ਤੇ ਆਪਣੀ ਤਨਖਾਹ ਲੈ ਲੈ।
ਸੁਣ ਕੇ ਦਾਨ ਸਿੰਘ ਕਰ ਜੋਰੇ, ਦੂਧ ਪੂਤ ਤਨ ਸਭ ਕਰ ਮੇਰੇ।
ਇਹ ਸੁਣ ਕੇ ਭਾਈ ਦਾਨ ਸਿੰਘ ਕਹਿਣ ਲਗਾ, ਮਹਾਰਾਜ ਸਤਿਗੁਰੂ ਜੀ ਹੱਥ ਜੋੜ ਕੇ ਬੇਨਤੀ ਹੈ ਕਿ ਮੇਰੇ ਘਰ ਵਿੱਚ ਦੁੱਧ ਪੁੱਤਰ ਉਹ ਤੁਹਾਡਾ ਹੀ ਹੈ ਮਹਾਰਾਜ, ਬੜਾ ਕੁਝ ਹੈ ਜੋ ਤੁਸਾਂ ਨੇ ਮੇਰੇ ਵਧੀਆ ਵਧੀਆ ਪੁੱਤਰ ਬਖਸ਼ਿਸ਼ ਕੀਤੇ ਮੇਰੇ ਘਰ ਵਿੱਚ, ਉਹ ਤੁਹਾਡੀ ਬਖਸ਼ਿਸ਼ ਹੈ। ਮੇਰੇ ਘਰ ਵਿੱਚ ਦੁੱਧ ਹੈ, ਖੁਸ਼ੀਆਂ ਹਨ, ਖੇੜੇ ਹਨ ਮਹਾਰਾਜ, ਉਹ ਤੁਹਾਡੀ ਬਖਸ਼ਿਸ਼ ਹੈ ਸਤਿਗੁਰੂ ਜੀ, ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ।
ਕਿਰਪਾ ਕਰੋ ਸਿੱਖੀ ਮੁਝ ਦੀਜੈ, ਕਿਰਪਾ ਕਰੋ ਸਿੱਖੀ ਮੁਝ ਦੀਜੈ
ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਇਹ ਵੱਡੀ ਚੀਜ਼ ਹੈ ਭਾਈ। ਦਾਨ ਸਿੰਘ ਕਹਿਣ ਲੱਗਾ, ਮਹਾਰਾਜ ਬਖਸ਼ਿਸ਼ ਕਰੋ, ਰਹਿਮਤ ਕਰੋ, ਕਿਰਪਾ ਕਰੋ, ਸਿੱਖੀ ਮੁਝ ਦੀਜੈ। ਸਤਿਗੁਰੂ ਜੀ ਸਿੱਖੀ ਬਖਸ਼ਿਓ, ਹੋਰ ਕਿਸੇ ਚੀਜ਼ ਦੀ ਲੋੜ ਨਹੀਂ। ਜਿੱਥੇ ਆਪ ਜੀ ਦੀ ਸਿੱਖੀ ਆ ਗਈ, ਬਖਸ਼ਿਸ਼ ਆ ਗਈ, ਰਹਿਮਤ ਆ ਗਈ, ਉੱਥੇ ਸਭ ਕੁਛ ਹੀ ਆ ਗਿਆ। ਮਹਾਰਾਜ ਸਿੱਖੀ ਵੱਡੀ ਹੈ, ਇਸ ਕਰਕੇ ਮਹਾਰਾਜ ਰਹਿਮਤ ਕਰੋ, ਆਪਣੇ ਦਾਸ ਦਾਨ ਸਿੰਘ ਨੂੰ ਆਪ ਜੀ ਸਿੱਖੀ ਬਖਸ਼ਿਸ਼ ਕਰੋ,
ਜਾਨ ਬਖਸ਼ ਕਰ ਲੀਜੈ,
ਆਪਣਾ ਜਾਨ ਕੇ ਮਹਾਰਾਜ ਸਿੱਖੀ ਦਾ ਦਾਨ ਬਖਸ਼ੋ।
ਹੁਣ ਗੁਰ ਭਰਿਓ ਮਿਲਨ ਸੰਗ ਭਾਏ।
ਫਿਰ ਮਹਾਰਾਜ ਜੀ ਨੇ ਆਖਿਆ, ਦਾਨ ਸਿਆ ਇਹ ਗੱਲ ਨਹੀਂ ਬਣਦੀ, ਤੇਰੇ ਭਰਾ ਤਾਂ ਧਨ ਮੰਗ ਰਹੇ ਹਨ ਸਾਰੇ ਬੈਰਾੜ, ਤੂੰ ਮਿਲ ਆਪਣੇ ਭਰਾਵਾਂ ਨਾਲ, ਉਹਨਾਂ ਦਾ ਸੰਗ ਕਰ ਤੇ ਧਨ ਦੇ ਗੱਫੇ ਲੈ ਕੇ ਆਪਣੇ ਘਰ ਜਾ।
ਜਿਨਹੀ ਸਨ ਤੁਝਕੋ ਮਨ ਆਏ,
ਜਿਵੇਂ ਤੇਰੇ ਭਰਾ ਕਰਦੇ ਪਏ ਉਵੇਂ ਹੀ ਤੈਨੂੰ ਕਰਨਾ ਚਾਹੀਦਾ ਹੈ।
ਹਾਨ ਲਾਭ ਤਿਨਕੇ ਸਮਝਾਨੋ,
ਹਾਨੀ ਅਤੇ ਲਾਭ ਫਾਇਦਾ ਨੁਕਸਾਨ ਤੂੰ ਉਹਨਾਂ ਅਨੁਸਾਰ ਕਰ। ਤੇਰੇ ਭਰਾ ਵੀ ਤਾਂ ਦੇਖੋ ਧਨ ਲੈ ਕੇ ਕਿਤਨੇ ਮਾਲਾ ਮਾਲ ਹੋ ਗਏ, ਕਿਤਨੇ ਅਮੀਰ ਬਣ ਗਏ ਨੇ, ਸਾਰੇ ਬੜੇ ਖੁਸ਼ ਹਨ, ਤੂੰ ਵੀ ਧਨ ਦੇ ਗੱਫੇ ਲੈ ਕੇ ਖੁਸ਼ ਹੋ ਜਾ।
ਰਤਨ ਤੇ ਵਿਛੜਨ ਨਾ ਠਾਨੋ,
ਭਰਾਵਾਂ ਤੋਂ ਵਿਛੜ ਨਾ, ਭਰਾਵਾਂ ਤੋਂ ਵਿਛੜ ਜਾਵੇਗਾ ਬੜਾ ਦੁੱਖ ਹੁੰਦਾ, ਇਸ ਕਰਕੇ ਧਨ ਦੇ ਗੱਫੇ ਲੈ ਤੇ ਭਰਾਵਾਂ ਨਾਲ ਮਿਲ ਕੇ ਰਹਿ।
ਜਿਨ ਸਭ ਕਰੇ ਜੋਗ ਤਿਮ ਕਰਬੋ,
ਜਿਵੇਂ ਤੇਰੇ ਭਰਾ ਇਹ ਬੈਰਾੜ ਕਰ ਰਹੇ ਹਨ, ਤੂਵੇਂ ਹੀ ਤੂੰ ਬੈਰਾੜ ਬਣ ਕੇ ਸਾਡੇ ਤੋਂ ਧਨ ਦੇ ਗੱਫੇ ਲੈ ਤੇ ਉਹਨਾਂ ਵਰਗੀ ਕਿਰਤ ਕਰ।
ਪ੍ਰਿਥਕ ਹੋਣ ਕੀ ਕਿਉਂ ਤਿੱਟ ਧਰਬੋ,
ਤੇਰੇ ਮਨ ਵਿੱਚ ਕਿਉਂ ਇਹ ਲਾਲਸਾ ਹੈ, ਇਹ ਹੱਠ ਹੈ ਕਿ ਮੈਂ ਆਪਣੇ ਭਰਾਵਾਂ ਤੋਂ ਵੱਖਰਾ ਹੋ ਕੇ ਸਿੱਖੀ ਨੂੰ ਕਮਾਵਾਂ।
ਦਾਨ ਸਿੰਘ ਕਹਿ ਕਿਰਪਾ ਕਰੀਜੈ, ਇਨਕੇ ਸਾਥ ਨਮੋਏ ਮਿਲੀ ਜੈ।
ਦਾਨ ਸਿੰਘ ਕਹਿਣ ਲੱਗਾ, ਮਹਾਰਾਜ ਬਖਸ਼ਿਸ਼ ਕਰੋ, ਇਹ ਮੂਰਖ ਹਨ, ਇਹ ਮਨਮੁਖ ਹਨ, ਤੇ ਸਤਿਗੁਰੂ ਜੀ ਮੈਨੂੰ ਨਾ ਮਿਲਾਓ ਇਹਨਾਂ ਦੇ ਨਾਲ। ਜਿਹੜੇ ਮੂਰਖ ਹੈ ਤੇ ਉਹਨਾਂ ਦਾ ਸੰਗ ਕਦੀ ਹੁੰਦਾ ਨਹੀਂ ਗੁਰਮੁਖਾਂ ਨਾਲ। ਜਿਹੜੇ ਮਨਮੁਖ ਹਨ, ਸੰਸਾਰੀ ਬੰਦੇ ਹਨ, ਭਗਤਾਂ ਤੈ ਸਹਿ ਸਾਰੀਆ ਜੋੜ ਕਦੇ ਨਾ ਆਇਆ। ਜਿਹੜੇ ਗੁਰੂ ਕੇ ਪਿਆਰੇ ਭਗਤ ਸਿੱਖੀ ਨੂੰ ਕਮਾਉਣ ਵਾਲੇ, ਤੇ ਦੂਜੇ ਪਾਸੇ ਮਨਮੁਖ ਸੰਸਾਰੀ ਬੰਦੇ ਧਨ ਦੇ ਲੋਭੀ, ਸਤਿਗੁਰੂ ਜੀ ਦੋਵਾਂ ਦਾ ਮੇਲ ਨਹੀਂ ਕਦੀ ਬਣਦਾ। ਇਸ ਕਰਕੇ ਮਹਾਰਾਜ ਨਾ ਮਿਲਾਓ ਮੈਨੂੰ ਇਹਨਾਂ ਭਰਾਵਾਂ ਨਾਲ, ਇਹ ਭਰਾ ਨਹੀਂ ਇਹ ਮੇਰੇ ਦੁਸ਼ਮਣ ਹੀ ਹਨ।
ਦੋਧ ਪੋਤ ਤਨ ਸਭ ਘਰ ਮੇਰੇ,
ਸਤਿਗੁਰ ਮਹਾਰਾਜ ਜੀ ਮੇਰੇ ਘਰ ਸਭ ਕੁਛ ਹੈ, ਦੁੱਧ ਵੀ ਹੈ, ਪੁੱਤਰ ਵੀ ਹੈ, ਤੁਹਾਡੀ ਬਖਸ਼ਿਸ਼ ਮਹਾਰਾਜ ਮੇਰੇ ਘਰ ਵਿਖੇ ਬਹੁਤ ਹੈ।
ਅਪਰ ਸਰਬ ਕੁਛ ਹੈ ਕਰ ਮੇਰੇ, ਅਬ ਸਿੱਖੀ ਦੀਜੈ ਲੱਕ ਚੇਰੇ।
ਸਤਿਗੁਰੂ ਜੀ ਹੋਰ ਸਭ ਕੁਛ ਮੇਰੇ ਘਰ ਹੈ, ਜੋ ਵੀ ਦੁਨੀਆਂ ਦੀ ਲੋੜ ਹੈ, ਵੱਡੀ ਲੋੜ ਕੀ ਹੁੰਦੀ ਹੈ, ਪੁੱਤਰ ਦੀ, ਦੁੱਧ ਦੀ, ਪ੍ਰਸ਼ਾਦੇ ਦੀ, ਇਹੀ ਲੋੜ ਹੈ। ਵਧੀਆ ਕੱਪੜਾ ਇੱਜ਼ਤ ਦਾ ਪਾਣਾ, ਪੁੱਤਰ ਵਧੀਆ ਹੋਵੇ, ਪਰਿਵਾਰ ਵਧੀਆ ਹੋਵੇ, ਗੁਜਰਾਨ ਵਧੀਆ ਚੱਲੇ, ਸਤਿਗੁਰੂ ਜੀ ਇਹੀ ਸੰਸਾਰਿਕ ਲੋੜ ਹੈ, ਇਹ ਮੇਰੇ ਘਰ ਹੈ। ਪਰ ਸਤਿਗੁਰੂ ਜੀ ਇੱਕ ਚੀਜ਼ ਦੀ ਬਖਸ਼ਿਸ਼ ਮੈਂ ਮੰਗਦਾ ਵਾਂ, ਮੈਂ ਸਿੱਖੀ ਤੋਂ ਖਾਰਜ ਨਾ ਹੋਵਾਂ। ਸਤਿਗੁਰੂ ਜੀ ਇਹ ਰਹਿਮਤ ਕਰੋ ਕਿ ਮੇਰੀ ਝੋਲੀ ਵਿਖੇ ਸਿੱਖੀ ਪੈ ਜਾਵੇ, ਸਿੱਖੀ ਦਾ ਦਾਨ ਪੈ ਜਾਵੇ।
ਸੁਣ ਪ੍ਰਸੰਨ ਰਹਿ ਕਰ ਗੁਰ ਭਾਖਿਓ।
ਜਦੋਂ ਦਾਨ ਸਿੰਘ ਨੇ ਇਹ ਬੇਨਤੀ ਕੀਤੀ ਤੇ ਮਹਾਰਾਜ ਉਹਦੀ ਬੇਨਤੀ ਸੁਣ ਕੇ ਬੜੇ ਖੁਸ਼ ਹੋ ਕੇ ਕਹਿਣ ਲੱਗੇ ਹਨ,
ਸਿੱਖੀ ਕੋ ਬੀਰਜ ਤੈ ਰੱਖਿਓ।
ਵਾਹ ਦਾਨ ਸਿਆ ਵਾਹ, ਤੂੰ ਸਿੱਖੀ ਦਾ ਬੀਜ ਰੱਖ ਲਿਆ। ਜੋ ਮਾਲਵੇ ਦਾ ਇਲਾਕਾ ਸੀ, ਇੱਥੇ ਇਹਨਾਂ ਬੈਰਾੜਾਂ ਨੇ ਸਿੱਖੀ ਨੂੰ ਖਾਰਜ ਕਰਕੇ, ਸਿੱਖੀ ਤੋਂ ਦੂਰ ਹੋ ਕੇ ਸਿੱਖੀ ਨੂੰ ਲਾਂਤਾ ਲਾ ਦੀਆਂ ਸਨ। ਪਰ ਦਾਨ ਸਿਆ ਤੂੰ ਸਿੱਖੀ ਦਾ ਬੀਜ ਰੱਖ ਲਿਆ ਇਸ ਮਾਲਵੇ ਦੇ ਇਲਾਕੇ ਵਿਖੇ,
ਇਸੀ ਬੀਜ ਤੇ ਸਗਰੇ
ਦੇਸ਼, ਇਸ ਬੀਜ ਕਰਕੇ ਸਾਰੇ ਦੇਸ਼, ਸਾਰੇ ਜੰਗਲ ਦੇ ਦੇਸ਼ ਵਿਖੇ, ਮਾਲਵੇ ਦੇ ਇਲਾਕੇ ਵਿਖੇ ਹਰ ਪਾਸੇ ਖੁਸ਼ੀਆਂ ਛਾ ਜਾਣਗੀਆਂ।
ਦਿਨ ਦਿਨ ਪ੍ਰਤੀ ਵੱਧ ਜਾਏ ਵਿਸ਼ੇਸ਼,
ਦਿਨ ਪ੍ਰਤੀ ਦਿਨ ਅੱਜ ਵੱਧ ਕੱਲ ਦੁਗਣੀ ਫਿਰ ਤਿਗੁਣੀ ਸਿੱਖੀ ਦਾ ਵਾਧਾ ਹੁੰਦਾ ਜਾਵੇਗਾ। ਇੱਥੇ ਕਦੀ ਘਾਟਾ ਨਹੀਂ ਆਉਣਾ ਸਿੱਖੀ ਦਾ, ਪਲੇ ਪਲਾਏ ਇਨ ਮਹਿ ਆਮ ਹੈ। ਇਹ ਗੁਰੂ ਕੇ ਪਿਆਰੇ ਨਿਹੰਗ ਸਿੰਘ ਭੁਜੰਗ ਸਿੰਘ ਸੂਰਮੇ ਇਹਨਾਂ ਵਿਖੇ ਪਲੇ ਪਲਾਏ ਆਉਣਗੇ। ਇਹ ਗੁਰੂ ਕੇ ਪਿਆਰੇ ਇਹਨਾਂ ਵਿਖੇ ਕਦੀ ਘਾਟ ਨਹੀਂ ਆਵੇਗੀ, ਇਹ ਵਧੇ ਜਾਣਗੇ।
ਭਲੋ ਦੇਸ ਜੰਗਲ ਕੋ ਕਰਿਓ,
ਤੁਸਾਂ ਨੇ ਇਸ ਜੰਗਲ ਦੇਸ਼ ਨੂੰ ਭਲਾ ਕਰ ਲਿਆ, ਅੱਜ ਤੋਂ ਬਾਅਦ ਇਹ ਜੰਗਲ ਨਹੀਂ ਇਹ ਮਾਲਵੇ ਦਾ ਇਲਾਕਾ ਹੈ, ਇੱਥੇ ਮਲਵਈ ਸਿੰਘ ਸੂਰਮੇ ਹੋਣਗੇ।
ਬੜੇ ਉਪਕਾਰ ਕਰਨੇ ਤੇ ਧਰਿਓ,
ਤੁਸਾਂ ਨੇ ਬੜਾ ਵੱਡਾ ਉਪਕਾਰ ਕੀਤਾ ਹੈ। ਇਹ ਹੈ ਸਿੱਖੀ ਆਪਣੇ ਭਰਾਵਾਂ ਲਈ, ਆਪਣੇ ਦੇਸ਼ ਲਈ, ਆਪਣੇ ਗੁਰੂ ਲਈ ਇਹੀ ਮੰਗਣਾ ਕਿ ਮਹਾਰਾਜ ਸਾਰੇ ਸਿੱਖੀ ਨਾਲ ਜੁੜੇ ਰਹਿਣ, ਆਪਣੇ ਗੁਰੂ ਤੋਂ ਦਾਤ ਮੰਗਣੀ, ਪਰਮੇਸ਼ਰ ਤੋਂ ਇਹ ਅਰਦਾਸ ਕਰਨੀ ਸਤਿਗੁਰ ਜੀ ਕਿ ਸਾਰਾ ਸੰਸਾਰ ਮਿਲ ਕੇ ਰਵੇ, ਕਿਸੇ ਵਿਖੇ ਸਤਿਗੁਰ ਜੀ ਸਿੱਖੀ ਦਾ ਨੁਕਸਾਨ ਨਾ ਹੋਵੇ, ਕਿਸੇ ਦੇ ਹਿਰਦੇ ਵਿਖੇ ਕਾਮ ਕ੍ਰੋਧ ਲੋਭ ਮੋਹ ਦੀ ਭਾਵਨਾ ਨਾ ਆਵੇ। ਇਹੀ ਵੱਡਾ ਇੱਕ ਕਾਰਜ ਹੈ ਜਿਹੜਾ ਗੁਰੂ ਕੇ ਸਿੱਖ ਨੇ ਕਰਨਾ ਹੈ। ਤੇ ਭਾਈ ਦਾਨ ਸਿੰਘ ਨੇ ਇਹੀ ਦਾਤ ਮੰਗੀ, ਸਤਿਗੁਰ ਜੀ ਆਪ ਜੀ ਬਖਸ਼ਿਸ਼ ਕਰੋ ਕਿ ਮੇਰੇ ਇਲਾਕੇ ਵਿਖੇ ਸਿੱਖੀ ਰਵੇ। ਸਤਿਗੁਰੂ ਜੀ ਇਹ ਜਾਣ ਕੇ ਬੜੇ ਖੁਸ਼ ਹੋਏ ਹਨ।
ਜਿਵ ਸਭ ਮਾਝੇ ਕੀ ਵੱਡੇ ਆਏ,
ਦਾਨ ਸਿਆ ਜਿਵੇਂ ਸਾਰੇ ਮਾਝੇ ਦੇ ਇਲਾਕੇ ਵਿਖੇ ਭਾਈ ਮਾਨ ਸਿੰਘ ਨੇ ਗੁਰੂ ਕੇ ਪਿਆਰੇ ਨੇ ਜਦੋਂ ਬਦਾਵਾ ਪੜਵਾਇਆ ਸੀ ਭਾਈ ਮਾਨ ਸਿੰਘ, ਤੇ ਉਹਨੇ ਇਹੀ ਆਖਿਆ ਸੀ ਮਹਾਰਾਜ, ਕਿਉਂਕਿ ਮਾਨ ਸਿੰਘ ਨਾਲ ਮਹਾਰਾਜ ਜੀ ਦੇ, ਤੇ ਮਹਾਂ ਸਿੰਘ ਇਹ ਮਾਝੇ ਦਾ ਰਹਿਣ ਵਾਲਾ, ਇੱਕ ਪਾਸੇ ਮਹਾਂ ਸਿੰਘ ਦੂਜੇ ਪਾਸੇ ਦਾਨ ਸਿੰਘ, ਦੋ ਦੋ ਖਰੀਆਂ, ਦਾਨ ਦਾਨ ਕਰਨ ਵਾਲਾ ਤੇ ਮਹਾ ਸਭ ਦਾ ਮਹਾਨ ਯੋਧਾ ਇਹ ਭਾਈ ਮਹਾਂ ਸਿੰਘ, ਜਿਹਨੇ ਮਹਾਂ ਸਿੰਘ ਨੇ ਇਸ ਮਾਝੇ ਦੇ ਇਲਾਕੇ ਦੀ ਸਿੱਖੀ ਰੱਖੀ ਹੈ ਉਹ ਵੀ ਧਨ ਹੈ।
ਇਸ ਮਾਲਵੇ ਕੀ ਅਬ ਰਾਕੇ,
ਹੁਣ ਤੂੰ ਵੀ ਧਨ ਬਣ ਗਿਆ ਦਾਨ ਸਿਆ, ਤੂੰ ਮਾਲਵੇ ਦੀ ਸਿੱਖੀ ਨੂੰ ਰੱਖ ਲਿਆ ਹੈ।
ਉਪਜੈ ਸਿੱਖੀ ਕੇ ਅਬਲਾਖੇ,
ਇੱਥੇ ਸਿੱਖੀ ਦੇ ਅਬਲਾਖੇ, ਸਿੱਖੀ ਨੂੰ ਕਮਾਣ ਵਾਲੇ, ਸਿੱਖੀ ਦੇ ਇੱਛੁਕ ਰੱਬ ਦੇ ਪਿਆਰੇ ਪੈਦਾ ਹੋਣਗੇ। ਘਰ ਘਰ ਵਿਖੇ ਸਿੱਖੀ ਦੇ ਰੱਬ ਦੇ ਪਿਆਰੇ, ਸਿੱਖੀ ਨੂੰ ਜਾਚਣ ਵਾਲੇ, ਨਾਮ ਜਪਣ ਵਾਲੇ, ਬਾਣੀ ਪੜਨ ਵਾਲੇ ਗੁਰੂ ਕੇ ਸਿੱਖ ਪੈਦਾ ਹੋਣਗੇ।
ਅਬ ਤੋਂ ਜਗਤ ਜੂਠ ਤਜ ਦਿਓ, ਬਨੋ ਸਿੱਖ ਪਾਲ ਕੋ
ਲਿਓ। ਹੁਣ ਇੱਕ ਕੰਮ ਕਰ, ਜਗਤ ਜੂਠ ਇਹਦੀ ਵਰਤੋਂ ਛੱਡ ਦੇ। ਤੂੰ ਵਰਤੋਂ ਕਰਦਾ ਇਹਦੀ ਜਗਤ ਜੂਠ ਦੀ, ਜਿਹਨੂੰ ਕਹਿੰਦੇ ਭਾਈ ਜਗਤ ਜੂਠ ਤੰਬਾਕੂ, ਇਹਦੀ ਵਰਤੋਂ ਨਾ ਕਰ, ਇਹਨੂੰ ਛੱਡ ਦੇ।
ਕੈਸੋ ਉਧਰ ਅਫਰ ਮਮ ਜਾਵੇ,
ਦਾਨ ਸਿੰਘ ਕਹਿਣ ਲੱਗਾ ਮਹਾਰਾਜ ਮੈਂ ਇਹਨੂੰ ਨਾ ਪੀਵਾ ਤੇ ਮੇਰੇ ਪੇਟ ਫਿੱਕੇ ਅਫਾਰਾ ਹੋ ਜਾਂਦਾ, ਮੇਰਾ ਪੇਟ ਮਹਾਰਾਜ ਅਫਰ ਕੇ ਤੇ ਮੈਨੂੰ ਬੜਾ ਨੁਕਸਾਨ ਹੁੰਦਾ ਹੈ।
ਕਸ਼ਟ ਹੋਏ ਕੌਣ ਬਚਾਵੇ,
ਸਤਿਗੁਰੂ ਜੀ ਮੈਂ ਇਹਨੂੰ ਛੱਡ ਦਵਾਂ ਤੇ ਬੜਾ ਕਸ਼ਟ ਹੋਵੇਗਾ ਤੇ ਮੇਰਾ ਬਚਾਵ ਫਿਰ ਕਿਵੇਂ ਹੋਵੇਗਾ।
ਸ਼੍ਰੀ ਮੁਖ ਕਹਿਓ ਕਸ਼ਟ ਤੋਂ ਵਟਾਰੇ, ਸਿਰ ਪਰ ਕਰੀਏ ਕੇਸਨ ਧਾਰੇ।
ਸਤਿਗੁਰੂ ਨੇ ਆਖਿਆ ਦਾਨ ਸਿਆ ਜਾਂ ਫਿਕਰ ਨਾ ਕਰ, ਅੱਜ ਤੋਂ ਬਾਅਦ ਤੇਰੇ ਸਾਰੇ ਕਸ਼ਟ ਖਤਮ ਹੋ ਗਏ, ਬਸ ਸੀਸ ਤੇ ਕੇਸ ਧਾਰਨ ਕਰ, ਗੁਰਸਿੱਖੀ ਨੂੰ ਕਮਾ, ਕੇਸਾ ਧਾਰੀ ਬਣ ਤੇ ਕੇਸ ਰੱਖ, ਤੇ ਅੱਜ ਤੋਂ ਬਾਅਦ ਜਿਹੜਾ ਕੇਸਾ ਧਾਰੀ ਹੋਵੇਗਾ ਉਹਨੂੰ ਕੋਈ ਕਸ਼ਟ ਨਹੀਂ ਆਵੇਗਾ।
ਸਿੱਖ ਸੰਪੂਰਨ ਹੀ ਅਬ ਬਨੋ,
ਸੰਪੂਰਨ ਗੁਰੂ ਕਾ ਸਿੱਖ ਬਣ, ਅੱਧਾ ਸਿੱਖ ਨਾ ਬਣ, ਵੀ ਤੰਬਾਕੂ ਦੀ ਵਰਤੋਂ ਵੀ ਕਰੇ ਕੇਸਾ ਧਾਰੀ ਵੀ ਨਾ ਹੋਵੇ, ਇਹ ਗੱਲ ਤਾਂ ਬਣਦੀ ਨਹੀਂ।
ਦੁਰਮਤ ਜਾਕੀ ਦੀਰਗਨੋ,
ਇਹ ਸੰਸਾਰ ਦੀ ਦੁਰਮਤ ਹੈ, ਇਹ ਵੱਡੀ ਦੁਰਮਤ ਨੂੰ ਦੂਰ ਕਰਕੇ ਗੁਰੂ ਕਾ ਸਿੱਖ ਬਣ।
ਸੁਣ ਬੋਲਿਓ ਕਿਉਂ ਕੇਸ ਰਖਾਓ ਬਿਨਾਂ ਕੇਸ ਤੇ ਸਿੱਖ ਲੱਕ ਪਾਵੋ।
ਦਾਨ ਸਿੰਘ ਥੋੜਾ ਮਖੌਲ ਕਰਨ ਲੱਗਾ, ਮਹਾਰਾਜ ਕੇਸ ਰਖਾਣ ਦੀ ਕੀ ਲੋੜ ਹੈ, ਸਤਿਗੁਰੂ ਜੀ ਮੈਂ ਕੇਸ ਨਾ ਰੱਖਾਂ ਤਾਂ ਵੀ ਤਾਂ ਤੁਹਾਡਾ ਸਿੱਖ ਬਣ ਜਾਵਾਂਗਾ ਮਹਾਰਾਜ, ਮੈਨੂੰ ਬਿਨਾਂ ਕੇਸ ਰੱਖੇ ਤੋਂ ਸਤਿਗੁਰੂ ਜੀ ਆਪਣੀ ਪਹੁਲ ਛਕਾ ਦਵੋ।
ਦਾਨ ਸਿੰਘ ਸੁਣ ਕਾਰਨੀਆਂ ਕੋ,
ਸੁਣ ਭਾਈ ਦਾਨ ਸਿਆਂ ਇਹਦਾ ਕਾਰਨ ਸੁਣ,
ਹੀਰੇ ਪਰਿਓ ਨਰਕ ਸਿੱਖ ਜਾ ਕੋ,
ਜਿਹੜਾ ਗੁਰੂ ਕਾ ਪਿਆਰਾ ਕੇਸਾ ਧਾਰੀ ਹੈ, ਜੇ ਮੈਨੂੰ ਪਤਾ ਲੱਗ ਜਾਵੇ ਕੇਸਾ ਧਾਰੀ ਗੁਰੂ ਕਾ ਸਿੱਖ ਨਰਕ ਵਿਖੇ ਪਿਆ ਹੋਇਆ ਹੈ,
ਕੇਸਨ ਤੇ ਅਮਲੇ ਪਛਾਣ,
ਅਸੀਂ ਉਹਨੂੰ ਪਛਾਣ ਲੈਣੇ ਵੀ ਇਹ ਮੇਰਾ ਕੇਸਾ ਧਾਰੀ ਗੁਰੂ ਕਾ ਪਿਆਰਾ ਹੈ, ਇਹਦੇ ਕੇਸ ਹਨ ਤੇ ਇਹਦੇ ਕੇਸ ਗੁਰੂ ਕਾ ਪਿਆਰਾ ਜਿਹੜਾ ਨਰਕ ਵਿਖੇ ਗਿਰਿਆ ਹੋਵੇ ਅਸੀਂ ਉਹਦੇ ਕੇਸ ਫੜ ਕੇ
ਬਚਾਵਨ ਕਸ਼ਟ ਮਾਨ,
ਉਹਨੂੰ ਨਰਕਾਂ ਦੇ ਦੁੱਖ ਤੋਂ ਬਚਾਉਣਾ ਸਾਡਾ ਫਰਜ਼ ਹੈ, ਅਸੀਂ ਉਹਦੇ ਕੇਸ ਫੜ ਕੇ ਨਰਕਾਂ ਤੋਂ ਬਾਹਰ ਕੱਢ ਲੈਣੇ ਹਾਂ।
ਕੇਸਨ ਤੇ ਗਏ ਤੁਰਤ ਨਿਕਾਰ ਹੈ,
ਤੁਰਤ ਨਿਕਾਰ ਹੈ, ਉਸੇ ਵੇਲੇ ਉਹਨੂੰ ਕੇਸਾਂ ਤੋਂ ਫੜ ਕੇ ਅਸੀਂ ਨਰਕਾਂ ਤੋਂ ਬਾਹਰ ਕੱਢ ਲੈਣੇ ਹਾਂ।
ਆਪਣੀ ਲਾਗੀ ਛਾਪ ਵਿਚਾਰ ਹੈ,
ਦਾਨ ਸਿਆਂ ਇਹ ਸਾਡੀ ਛਾਪ ਹੈ, ਇਹ ਸਾਡੀ ਮੋਹਰ ਹੈ, ਇਹ ਸਾਡੀ ਮੁਦਰਾ ਹੈ ਕੇਸ, ਅਸੀਂ ਆਪਣੀ ਮੁਦਰਾ ਨੂੰ ਆਪਣੀ ਮੋਹਰ ਨੂੰ ਪਛਾਣਦੇ ਹਾਂ ਕਿ ਸਾਡਾ ਗੁਰੂ ਕਾ ਪਿਆਰਾ ਕੇਸਾ ਧਾਰੀ ਹੈ, ਇਹ ਨਰਕਾਂ ਵਿਖੇ ਨਾ ਜਾਵੇ, ਇਹਨੂੰ ਕੋਈ ਦੁੱਖ ਨਾ ਆਵੇ, ਜਿਹੜਾ ਗੁਰੂ ਕਾ ਪਿਆਰਾ ਹੈ ਭਾਈ ਕੇਸਾ ਧਾਰੀ ਨਾਮ ਜਪਣ ਵਾਲਾ ਉਹਨੂੰ ਕਦੀ ਦੁੱਖ ਨਹੀਂ ਆਵੇਗਾ।
ਸੁਣ ਕੇ ਦਾਨ ਸਿੰਘ ਤਿਸ ਕਾਲਾ,
ਤੇ ਇਹ ਸੁਣ ਕੇ ਦਾਨ ਸਿੰਘ ਉਸ ਵੇਲੇ ਕਹਿਣ ਲੱਗਾ,
ਜਿਸਕੇ ਮੁਖ ਪਰ ਸ਼ਮਸ ਮਿਸਾਲਾ,
ਮਹਾਰਾਜ ਜੀ ਦੇ ਮੁਖ ਤੇ ਦਾੜੀ ਹੋਵੇ,
ਦੋਨੋ ਹਾਥਨ ਗਹਿ ਕਰ ਸੋਏ, ਬੋਲੇ ਉਹ ਪ੍ਰਭ ਤੋਂ ਸਨਮ
ਕੀਤਾ ਕਿ ਆਪਣੀ ਦਾੜੀ ਦੋ ਹੱਥ ਫੜ ਕੇ ਕਹਿਣ ਲੱਗਾ, ਮਹਾਰਾਜ ਮੇਰੀ ਦਾੜੀ ਵੱਡੀ ਹੈ, ਤੇ ਜਦੋਂ ਇਸ ਤਰ੍ਹਾਂ ਕਹਿਣ ਲੱਗਾ ਸਤਿਗੁਰੂ ਜੀ ਦੇਖੋ ਮੇਰੀ ਦਾੜੀ, ਦਾੜੀ ਨੂੰ ਵੇਖ ਕੇ ਮੇਰੇ ਸਤਿਗੁਰੂ ਜੀ
ਆਪ ਚਿਨਾਰੀ ਧਰੀ ਹੈ,
ਆਪ ਜੀ ਇਹਦੀ ਪਛਾਣ ਕਰਕੇ ਦਾੜੀ ਤੋਂ ਬਾਹਰ ਕੱਢ ਲੈਣਾ, ਮਹਾਰਾਜ ਜਿਹੜਾ ਤੁਹਾਡਾ ਗੁਰੂ ਕਾ ਸਿੱਖ ਦਾੜੀ ਵਾਲਾ ਹੈ ਉਹ ਨਰਕਾਂ ਵਿਖੇ ਗਿਆ ਹੋਵੇ, ਦੁੱਖਾਂ ਵਿਖੇ ਗਲਤਾਨ ਹੋਵੇ, ਸਤਿਗੁਰੂ ਜੀ ਆਪ ਜੀ ਦਾੜੀ ਨੂੰ ਪਛਾਣ ਕੇ
ਸ਼ਮਸ ਨਿਕਾਸਨ ਕਰੀਏ,
ਉਹਨੂੰ ਦਾੜੀ ਤੋਂ ਫੜ ਕੇ ਨਰਕਾਂ ਤੋਂ ਬਾਹਰ ਕੱਢ ਲੈਣਾ।
ਸੁਣ ਕੇ ਸਤਿਗੁਰ ਹੱਥ ਰੁਮਾਲ,
ਸਤਨਾਮ ਸ੍ਰੀ ਵਾਹਿ, ਜਦੋਂ ਦਾਨ ਸਿੰਘ ਨੇ ਇਹ ਆਖਿਆ ਤੇ ਮਹਾਰਾਜ ਨੇ ਆਪਣੇ ਰੁਮਾਲ ਹੱਥ ਵਿਖੇ ਰੁਮਾਲ ਫੜਿਆ ਹੋਇਆ ਸੀ ਤੇ ਮਹਾਰਾਜ ਰੁਮਾਲ ਨੂੰ ਆਪਣੇ ਮੁਖ ਤੇ ਰੱਖਿਆ ਹੈ, ਹੱਸਣ ਲੱਗੇ ਮੁਸਕਰਾਣ ਲੱਗੇ ਵੀ ਦਾਨ ਸਿੰਘ ਬੜਾ ਮਖੌਲ ਕਰ ਰਿਹਾ, ਵੀ ਜਿਹਦੇ ਸੀਸ ਤੇ ਕੇਸ ਨਹੀਂ ਦਾੜੀ ਹੋਵੇ ਵੀ ਦਾੜੀ ਫੜ ਕੇ ਨਰਕਾਂ ਤੋਂ ਬਾਹਰ ਕੱਢ ਲਵੋ। ਸਤਿਗੁਰੂ ਜੀ ਇਹ ਸੁਣ ਕੇ ਬੜੇ ਖੁਸ਼ ਹੋਏ ਹਨ,
ਬਾਕੀ ਆਪ ਕੋ ਮੈਂ ਨਾ ਹਟਾਵੋ, ਸਿਰ ਪਰ ਰੱਖ ਕੇ ਕੇਸ ਵਧਾਵੋ।
ਮਹਾਰਾਜ ਥੋੜੇ ਮੁਸ਼ਕਰਾਏ, ਦਾਨ ਸਿੰਘ ਸਮਝ ਗਿਆ ਵੀ ਹੁਣ ਗੱਲ ਨਹੀਂ ਬਣਨੀ, ਕਹਿਣ ਲੱਗਾ ਮਹਾਰਾਜ ਤੁਹਾਡੇ ਬਚਨ ਮੈਂ ਹਟਾ ਨਹੀਂ ਸਕਦਾ, ਜੋ ਤੁਸੀਂ ਕਹਿੰਦੇ ਹੋ ਮਹਾਰਾਜ ਮੈਂ ਹੁਣੇ ਕਰਨ ਨੂੰ ਤਿਆਰ ਹਾਂ, ਸਤਿਗੁਰੂ ਜੀ ਮੈਂ ਹੁਣੇ ਕੇਸਾ ਧਾਰੀ ਹੋਵਾਂਗਾ, ਅੱਜ ਤੋਂ ਬਾਅਦ ਮਹਾਰਾਜ ਮੈਂ ਕਦੀ ਕੇਸ ਨਹੀਂ ਕਤਲ ਕਰਾਵਾਂਗਾ, ਸਤਿਗੁਰੂ ਜੀ ਜਗਤ ਜੂਠ ਦੀ ਵਰਤੋਂ ਮੈਂ ਕਦੀ ਨਹੀਂ ਕਰਾਂਗਾ,
ਜਗਤ ਜੂਠ ਤਜ ਭਾਉ ਲੈ ਆਓ,
ਜਗਤ ਜੂਠ ਨੂੰ ਛੱਡ ਕੇ ਸਤਿਗੁਰੂ ਜੀ ਮੈਂ ਖੰਡੇ ਬਾਟੇ ਦਾ ਅੰਮ੍ਰਿਤ ਧਾਰਨ ਕਰਾਂਗਾ,
ਗੁਰਸਿੱਖੀ ਕੋ ਪੰਥ ਚਲੈ ਓ,
ਤੇ ਮੇਰਾ ਘਰ ਮੇਰਾ ਪਰਿਵਾਰ ਮੇਰੇ ਬੱਚੇ ਗੁਰਸਿੱਖੀ ਦੇ ਰਾਹ ਤੇ ਤੁਰਨਗੇ, ਸਤਿਗੁਰੂ ਜੀ ਮੈਂ ਵੀ ਮੇਰੇ ਪਰਿਵਾਰ ਦੇ ਸਾਰੇ ਜੀ ਅੱਜ ਤੋਂ ਬਾਅਦ ਗੁਰਸਿੱਖੀ ਦੇ ਰਾਹ ਤੇ ਤੁਰਨਗੇ।
ਇਮ ਕਹਿ ਭਇਓ ਪ੍ਰਭੂ ਅਨੁਸਾਰੇ, ਅੰਮ੍ਰਿਤ ਲੈ ਗੁਰ ਫਤਿਹ ਉਚਾਰੇ।
ਇਸ ਤਰ੍ਹਾਂ ਕਹਿ ਕੇ ਉਸੇ ਵੇਲੇ ਮਹਾਰਾਜ ਨੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕੀਤਾ, ਭਾਈ ਪੀਹੋ ਪੌਹਲ ਖੰਡੇ ਧਾਰ ਹੋਏ ਜਨਮ ਸੁਹੇਲਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰਚੇਲਾ। ਉਹ ਦਿਹਾੜਾ ਭਾਈ ਕੱਲ ਵੀ ਆ ਰਿਹਾ, ਵਿਸਾਖੀ ਦਾ ਪਾਵਨ ਦਿਹਾੜਾ, ਭਾਈ ਜਿਨੇ ਅੰਮ੍ਰਿਤ ਛਕਣ ਲਈ ਤਿਆਰ ਆਪਣਾ ਮਨ ਤਿਆਰ ਕੀਤਾ ਉਹ ਦੇਰੀ ਨਾ ਕਰੇ, ਕੱਲ ਹੀ ਘੋੜੇ ਤੇ ਸਵਾਰ ਹੋ ਕੇ ਗੁਰਸਿੱਖੀ ਦੇ ਅੰਮ੍ਰਿਤ ਨੂੰ ਧਾਰਨ ਕਰੇ, ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਗੁਰੂ ਕਾ ਸਿੱਖ ਬਣੇ। ਤੇ ਮਹਾਰਾਜ ਨੇ ਉਸੇ ਵੇਲੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕੀਤਾ। ਇਸ ਭਾਈ ਦਾਨ ਸਿੰਘ ਨੂੰ ਸਤਿਗੁਰ ਨੇ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕੀਤੀ ਹੈ।
ਅੰਮ੍ਰਿਤ ਲੈ ਗੁਰ ਫਤਿਹ ਉਚਾਰੇ,
ਅੰਮ੍ਰਿਤ ਦੀ ਦਾਤ ਲੈ ਕੇ ਗੱਜ ਵੱਜ ਕੇ ਫਤਿਹ ਗਜਾਣ ਲਗਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਜਿਹੜਾ ਗੁਰੂ ਕਾ ਪਿਆਰਾ ਹੈ, ਜਿਹੜਾ ਕੇਸਾ ਧਾਰੀ ਹੈ, ਉਹ ਨਿਗੁਰਾ ਨਾ ਰਵੇ। ਨਿਗੁਰੇ ਕਾ ਹੈ ਨਾਓ ਬੁਰਾ। ਕਹਿਣ ਨੂੰ ਅਸੀਂ ਸਿੰਘ ਆ, ਪਿੱਛੇ ਨਾਮ ਸਿੰਘ ਲੱਗਿਆ, ਕੋਈ ਕੇਸਰ ਸਿੰਘ, ਕੋਈ ਰਾਮ ਸਿੰਘ, ਕੋਈ ਸ਼ਾਮ ਸਿੰਘ, ਕੋਈ ਸਤਰਾਮ ਸਿੰਘ, ਪਰ ਸਿੰਘ ਦੀ ਕੋਈ ਕਲਾ ਨਹੀਂ, ਜਿਹਦੇ ਹੱਥ ਵਿਚ ਕਿਰਪਾਨ ਨਹੀਂ, ਗਾਤਰੇ ਕਿਰਪਾਨ ਨਹੀਂ, ਨਾ ਕੰਘਾ ਨਾ ਕਸ਼ਹਿਰਾ। ਤੇ ਭਾਈ ਇਕੱਲਾ ਕੇਸਾ ਤਾਰੀ ਹੋਣ ਨਾਲ ਕੁਛ ਨਹੀਂ ਬਣਨਾ, ਨਾਲ ਫਿਰ ਅੰਮ੍ਰਿਤ ਦੀ ਦਾਤ ਵੀ ਛਕਣੀ ਪਵੇਗੀ, ਤੇ ਭੈੜੇ ਕੰਮ ਤਾਗੜੇ ਪਵਣ ਪੈਣਗੇ। ਜਦੋਂ ਇਸ ਤਰ੍ਹਾਂ ਭਾਈ ਦਾਨ ਸਿੰਘ ਨੇ ਅੰਮ੍ਰਿਤ ਛਕਿਆ ਹੈ ਤੇ ਗੱਜ ਵੱਜ ਕੇ ਫਤਿਹ ਗਜਾਈ ਹੈ,
ਪੁਨ ਬੈਰਾੜ ਦਰਬ ਕੋ ਪਾਏ,
ਫਿਰ ਉਹਨਾਂ ਬਰਾੜਾਂ ਨੇ ਜਿਨ੍ਹਾਂ ਨੇ ਧਨ ਪ੍ਰਾਪਤ ਕੀਤਾ ਸੀ,
ਆਪਸ ਮੈਂ ਉੱਥੇ ਹਰਕਾਏ,
ਆਪਸ ਵਿਖੇ ਮਿਲ ਕੇ ਉੱਠ ਕੇ ਬੜੇ ਖੁਸ਼ ਹੋਏ ਹਨ।
ਧਰਿਓ ਗੁਰੂ ਟਿਕ ਦਰਬ ਕਨੇਰਾ,
ਮਹਾਰਾਜ ਜੀ ਕੋਲ ਬੜਾ ਧਨ ਬਚ ਵੀ ਗਿਆ ਸੀ। ਤਨਖਾਹ ਵੰਡਣ ਤੋਂ ਬਾਅਦ ਸਤਿਗੁਰੂ ਮਹਾਰਾਜ ਜੀ ਕੋਲ ਬੜੇ ਧਨ ਦੇ ਗੱਫੇ ਬਚ ਗਏ ਸਨ।
ਇੱਕ ਫਰੇਵ ਕਰੋ ਇਸ ਮੇਰਾ,
ਉਹਨਾਂ ਨੇ ਆਪਸ ਵਿਖੇ ਸਲਾਹ ਕੀਤੀ ਵੀ ਇਸ ਥਾਂ ਹੁਣ ਅਸੀਂ ਫਰੇਵ ਕਰੀਏ, ਕੋਈ ਕਪੜ ਕਰੀਏ,
ਜਿਸ ਤੇ ਪ੍ਰਾਪਤ ਹੈ ਧਨ ਆਨ,
ਇਸ ਕਰਕੇ ਸਾਨੂੰ ਇਹ ਵੀ ਧਨ ਪ੍ਰਾਪਤ ਹੋ ਜਾਵੇ।
ਗਏ ਗੁਰੂ ਟਿਕ ਮਸਲਤ ਠਾਨ,
ਸਾਰੇ ਬਰਾੜ ਸਲਾਹ ਕਰਕੇ ਮਹਾਰਾਜ ਜੀ ਦੇ ਕੋਲ ਗਏ ਹਨ।
ਕਰਨ ਚਾਕਰੀ ਜਾਬਿਆਂ ਮੈਂ ਆਏ, ਇੱਕ ਆਇਓ ਇੱਕ ਘਰੋਂ ਟਿਕਾਏ।
ਮਹਾਰਾਜ ਜੀ ਜਦੋਂ ਅਸੀਂ ਆਪ ਜੀ ਕੋਲ ਨੌਕਰੀ ਕਰਨ ਆਏ ਸੀ ਤੇ ਸਾਡੇ ਘਰ ਦਾ ਇੱਕ ਇੱਕ ਬੰਦਾ ਇੱਥੇ ਆਇਆ ਸੀ, ਤੇ ਅਸੀਂ ਇੱਕ ਇੱਕ ਬੰਦਾ ਆਪਣੇ ਘਰ ਛੱਡ ਕੇ ਵੀ ਆਏ ਸੀ। ਸਤਿਗੁਰੂ ਜੀ ਅਸੀਂ ਇੱਕ ਆਏ ਸੀ ਤੇ ਇੱਕ ਬੰਦਾ ਆਪਣੇ ਘਰ ਵੀ ਛੱਡ ਕੇ ਆਏ ਸੀ।
ਦ્વੈ ਨੇ ਦ્વੈ ਤੀਨੋ ਨੇ ਤੀਨ,
ਆਪ ਜੀ ਕੋਲ ਦੋ ਬੰਦੇ ਆਏ ਤੇ ਦੋ ਘਰ ਛੱਡ ਕੇ ਆਏ ਸੀ ਕੰਮ ਕਰਨ ਨੂੰ, ਤਿੰਨ ਬੰਦੇ ਆਏ ਤੇ ਤਿੰਨ ਛੱਡ ਕੇ ਆਏ ਸੀ ਆਪਣੇ ਘਰ ਕੰਮ ਕਰਨ
ਨੂੰ। ਆਏ ਬੋਕੀਨ,
ਸਾਰੇ ਆਪਣੇ ਬੰਦੇ ਕੰਮ ਕਰਨ ਨੂੰ ਘਰ ਛੱਡ ਕੇ ਆਏ ਸੀ।
ਜਾਂ ਤੇ ਦੋਰੋ ਦਿਓ ਦਰਮਾ,
ਕਰਕੇ ਸਾਨੂੰ ਮਹਾਰਾਜ ਦੋਣਾ ਗੁਫਾ ਦੋ, ਜਿਹੜਾ ਦੋ ਬੰਦੇ ਛੱਡ ਕੇ ਆਏ ਉਹਨੂੰ ਦੁਗਣਾ ਗੱਫਾ ਦੋ, ਤਿਗੁਣਾ ਗੱਫਾ ਦੋ ਮੇਰੇ ਸਤਿਗੁਰ ਜੀ।
ਜੋ ਹਮ ਜੈ ਕਹਿ ਦੇ ਕਰਮਾ,
ਅਸੀਂ ਇਹ ਧਨ ਦੇ ਗੱਫੇ ਆਪਣੇ ਘਰ ਜਾ ਕੇ ਵੰਡਾਂਗੇ।
ਨਾਤੇ ਸਭ ਤੇ ਧਨ ਅੱਧ ਲੈ,
ਨਹੀਂ ਤਾਂ ਸਾਨੂੰ ਅੱਧਾ ਧਨ ਮਿਲੇਗਾ ਮੇਰੇ ਸਤਿਗੁਰ ਜੀ, ਆਪ ਜੀ ਇਹ ਬਖਸ਼ਿਸ਼ ਕਰੋ।
ਕਹਾਂ ਨਿਕਟ ਰੱਖ ਹਮ ਤਬ ਕਹਿ,
ਘਰ ਜਾ ਕੇ ਕੀ ਧਨ ਦਾ ਗੱਫਾ ਮਿਲੇਗਾ।
ਗੁਰਸਿੱਖੀ ਤੇ ਭੇ ਸਭ ਓਨੇ, ਅਬ ਤੇ ਦਿਓ ਚਾਕਰੀ ਦੂਨੇ।
ਸਿੱਖੀ ਤੋਂ ਤਾਂ ਖਾਰਜ ਹੋ ਗਏ ਆ, ਸਿੱਖੀ ਤੋਂ ਊਣੇ ਹੋ ਗਿਆ ਮੇਰੇ ਸਤਿਗੁਰ ਜੀ, ਪਰ ਸਾਨੂੰ ਧਨ ਦੇ ਦੁਗਣੇ ਗੱਫੇ ਦਵੋ।
ਲੈ ਕਰ ਧਨ ਕੁਟੰਬ ਕੋ ਪਾਰੈ,
ਅਸੀਂ ਧਨ ਲੈ ਕੇ ਆਪਣੇ ਪਰਿਵਾਰ ਨੂੰ ਪਾਲੀਏ।
ਕਰੈ ਨੌਕਰੀ ਸੰਗ ਸਿਧਾਰੈ,
ਤੇ ਅਸੀਂ ਨੌਕਰੀ ਕਰੀਏ, ਆਪ ਜੀ ਨਾਲ ਵੀ ਰਹੀਏ ਤੇ ਆਪਣੇ ਘਰ ਵੀ ਜਾਂਦੇ ਰਹੀਏ।
ਸੁਣ ਕਿਰਪਾਲ ਤਿਨਕੀ ਬੁੱਧਹੀਨ,
ਮਹਾਰਾਜ ਜੀ ਨੇ ਸੁਣਿਆ ਹੈ ਇਹਨਾਂ ਬਰਾਣਾ ਦੀ ਬੁੱਧੀ ਹੀਣੀ ਹੋ ਗਈ ਹੈ, ਇਹਨਾਂ ਦੀ ਬੁੱਧੀ ਵਿਖੇ ਕੋਈ ਕਲਾ ਨਹੀਂ ਰਹੀ ਹੈ।
ਮਹਾਦੂਨਾ ਤਬ ਦੀਨ,
ਮਹਾਰਾਜ ਜੀ ਨੇ ਉਹਨਾਂ ਨੂੰ ਦੂਣੇ ਗੱਫੇ ਦਿੱਤੇ ਹਨ।
ਤਬ ਸ਼ੇਸ਼ ਰਜਤ ਪਰ ਅਰਦੀ ਨਾਰ, ਬਚੇ ਸੋ ਗਾਡੇ ਧਰਮ ਮਜਾ।
ਖਾਲਸਾ ਜੀ ਉਹਨਾਂ ਬਰਾੜਾਂ ਨੂੰ ਦੁਗਣੇ ਗੱਫੇ ਦੇ ਕੇ ਜਿਹੜਾ ਧਨ ਬਚਿਆ ਸੀ ਤੇ ਉਸ ਨੂੰ ਮਹਾਰਾਜ ਨੇ ਧਰਤੀ ਵਿਖੇ ਗੱਡਿਆ ਹੈ।
ਨਾਮ ਗੁਪਤਸਰ ਥਲ ਕੋ ਰੱਖਿਓ,
ਉਹਦਾ ਨਾਮ ਰੱਖਿਆ ਗੁਰਦੁਆਰਾ ਗੁਪਤਸਰ ਸਾਹਿਬ, ਅੱਜ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ, ਗੁਪਤਸਰ ਸਾਹਿਬ ਨਾਮ ਰੱਖਿਆ ਉਸ ਅਸਥਾਨ ਦਾ।
ਗੁਪਤ ਆਨਿਓ ਅਬਲਾਖਿਓ,
ਭਾਈ ਉਹ ਸਥਾਨ ਗੁਪਤਸਰ ਹੈ ਜਿੱਥੇ ਗੁਪਤ ਧਨ ਆਇਆ ਸੀ ਸਤਿਗੁਰੂ ਦੀ ਇੱਛਾ ਅਨੁਸਾਰ, ਜਿੱਥੇ ਕੁਬੇਰ ਦੇਵਤੇ ਨੇ ਸਤਿਗੁਰੂ ਮਹਾਰਾਜ ਨੂੰ ਭੇਟਾ ਕੀਤੀ ਸੀ ਉਹ ਸਥਾਨ ਗੁਪਤਸਰ ਸਾਹਿਬ ਹੈ।
ਨਿਜ ਨਿਜ ਡੇਰਨ ਜਾਏ ਬਿਰਾ,
ਇਹ ਬਰਾੜੇ ਆਪਣੇ ਡੇਰਿਆਂ ਵਿਖੇ ਜਦੋਂ ਗਏ ਹਨ,
ਕਰੇ ਪਰਸਪਰ ਬਾਤ ਉਗਾ,
ਆਪਸ ਵਿਖੇ ਗੱਲਾਂ ਕਰਨ ਲੱਗੇ।
ਬਰਛੀ ਕੀ ਸੋ ਅਨੀ ਪਰ ਦਰਬੰਗ,
ਭਾਵੋ ਅਸਾਂ ਨੇ ਬਰਛੀ ਦੀ ਨੋਕ ਤੇ, ਭਾਵ ਸਤਿਗੁਰ ਮਹਾਰਾਜ ਜੀ ਨੂੰ ਵਿਖਾ ਵਿਖਾ ਕੇ ਧਨ ਦੇ ਗੱਫੇ ਲਏ ਹਨ।
ਇੱਕ ਵਾਰ ਲਈ ਗੁਰ ਤੇ ਸਰਬੰਗ,
ਅਸਾਂ ਨੇ ਇੱਕ ਵਾਰ ਮਹਾਰਾਜ ਤੋਂ ਸਭ ਕੁਛ ਲੈ ਲਿਆ ਹੈ।
ਦੂਨੋ ਲਿਓ ਸਵਨ ਦਰਮਾ,
ਅਸਾਂ ਸਭ ਨੇ ਦੂਣਾ ਇਹ ਧਨ ਦਾ ਗੱਫਾ ਲਿਆ ਹੈ।
ਬਿਲਮ ਨਾ ਲੱਗੀ ਇੱਕ ਚਿੰਨਮਾ,
ਸਾਨੂੰ ਕੋਈ ਦੇਰੀ ਨਹੀਂ ਲੱਗੀ ਹੈ।
ਇੱਕ ਸਿੱਖ ਤਿੰਨ ਤੇ ਸੁਣ ਕਰ ਆਇਓ, ਪ੍ਰਭੂ ਸਮੀਪ ਕਹਿਤ ਸੋ ਭਇਓ।
ਬਰਾੜ ਇਹ ਗੱਲਾਂ ਕਰ ਰਹੇ ਸਨ, ਇੱਕ ਸਿੱਖ ਨੇ ਸੁਣ ਲਿਆ ਕਿ ਬਰਾੜ ਇਹ ਗੱਲਾਂ ਕਰ ਰਹੇ ਹਨ, ਤੇ ਉਹਨੇ ਉਹ ਸਾਰੀ ਗੱਲ ਮਹਾਰਾਜ ਜੀ ਨੂੰ ਦੱਸੀ ਹੈ।
ਪਾਤਸ਼ਾਹ ਬਿਗੜੇ ਬੈਰਾੜ,
ਮਹਾਰਾਜ ਇਹ ਬਰਾੜ ਵਿਗੜ ਗਏ ਹਨ।
ਬਸ ਬੇਹਾਰ ਉਜਾੜ ਸੁਚਾਰ,
ਝਾੜਾਂ ਵਿਖੇ ਰਹਿਣ ਵਾਲੇ, ਉਜਾੜਾਂ ਵਿਖੇ ਰਹਿਣ ਵਾਲੇ ਮਹਾਰਾਜ ਧਨ ਦੇ ਗੱਫੇ ਲੈ ਕੇ ਇਹਨਾਂ ਦਾ ਮੁੱਖ ਵਿਗੜ ਗਿਆ ਹੈ।
ਬਰਛੀ ਅਣੀ ਸਾਤ ਧਨ ਲੀਨ,
ਕਿ ਅਸਾਂ ਨੇ ਬਰਛੀ ਦੀ ਨੋਕ ਤੇ ਧਨ ਦੇ ਗੱਫੇ ਲਏ ਹਨ।
ਗੁਰ ਤੇ ਬਿਲਮ ਨਾ ਲੱਗਵੋ ਦੀਨ,
ਸਾਨੂੰ ਥੋੜੀ ਵੀ ਦੇਰ ਨਹੀਂ ਲੱਗੀ, ਅਸਾਂ ਨੇ ਧਨ ਦੇ ਗੱਫੇ ਲੈ ਲਏ ਹਨ ਸਤਿਗੁਰ ਮਹਾਰਾਜ ਜੀ ਤੋਂ।
ਕਹਿ ਕਹਿ ਆਪਸ ਮੈਂ ਬੋ ਹੱਸੈ,
ਆਪਸ ਵਿਖੇ ਕਹਿ ਕੇ ਕਿ ਮਹਾਰਾਜ ਇਹ ਹੱਸ ਰਹੇ ਹਨ।
ਤੁਮਰੋ ਪ੍ਰੇਮ ਨਾ ਮੈਂ ਮਾ ਬਸੈ,
ਸਤਿਗੁਰ ਮਹਾਰਾਜ ਜੀ ਦਾ ਆਪ ਜੀ ਦਾ ਪ੍ਰੇਮ ਇਹਨਾਂ ਦੇ ਮਨ ਵਿਖੇ ਨਹੀਂ ਵਸਿਆ।
ਸੁਣ ਕਰ ਸ਼੍ਰੀ ਮੁਖ ਤੇ ਕਹਿਤਵੈ, ਹਮਰੋ ਹੋਏ ਖਾਲਸਾ ਜਵੈ।
ਜਦੋਂ ਸਤਿਗੁਰ ਮਹਾਰਾਜ ਨੇ ਉਸ ਸਿੱਖ ਤੋਂ ਸੁਣਿਆ ਤੇ ਮਹਾਰਾਜ ਕਹਿਣ ਲੱਗੇ, ਭਾਈ ਜਦੋਂ ਸਾਡਾ ਖਾਲਸਾ ਪੰਥ ਹੋਵੇਗਾ, ਸਾਡਾ ਪੰਥ ਇੱਧਰ ਚੜ ਕੇ ਆਵੇਗਾ।
ਲੋਟ ਨੋਕ ਕੀ ਕਰ ਉਤਲੈ,
ਸਾਡੇ ਗੁਰੂ ਕੇ ਪਿਆਰੇ ਜੁੱਤੀ ਦੀ ਨੋਕ ਤੇ ਇਹ ਧਨ ਦੇ ਗੱਫੇ ਇਹਨਾਂ ਤੋਂ ਲੈਣਗੇ ਵਾਪਸ। ਸਾਡਾ ਖਾਲਸਾ ਪੰਥ ਆਵੇਗਾ, ਨਿਹੰਗ ਸਿੰਘ ਭੁਚੰਗ ਸਿੰਘ ਗੁਰੂ ਕੇ ਸੂਰਮੇ ਆਣਗੇ 18ਵੀਂ ਸਦੀ ਵਿਖੇ, ਤੇ ਇਹਨਾਂ ਤੋਂ ਸਾਰੇ ਧਨ ਦੇ ਗੱਫੇ ਜੁੱਤੀ ਦੀ ਨੋਕ ਤੇ ਲੈਣਗੇ।
ਸਰਬ ਸੰਸਰ ਗੁਣਾ ਸਭ ਦੇ,
ਸੈਂਕੜੇ ਗੁਣਾ ਧਨ ਇਹਨਾਂ ਤੋਂ ਅਸੀਂ ਵਾਪਸ ਲਵਾਂਗੇ, ਮੇਰਾ ਖਾਲਸਾ ਪੰਥ ਜਰੂਰ ਲਵੇਗਾ।
ਖੋਇਓ ਰਾਜ ਨਾ ਹੋਏ ਜਮਈਅਤ,
ਰਾਜ ਇਹਨਾਂ ਦਾ ਖੋਇਆ ਗਿਆ ਉਹ ਮੁੜ ਕੇ ਜੰਮਣਾ ਨਹੀਂ ਹੈ।
ਬਸੈ ਖਾਲਸੇ ਕੀ ਹੋਏ ਰਈਅਤ,
ਖਾਲਸੇ ਦੀ ਰਈਅਤ ਬਣ ਕੇ ਪ੍ਰਜਾ ਬਣ ਕੇ ਰਹਿਣਗੇ।
ਆਪਣੋ ਕਾਰਜ ਆਪ ਬਿਗਾਰਾ, ਮੂਢੇ ਅਜਾਨ ਹਰਕ ਪੁਨ ਧਾਰਾ।
ਇਹਨਾਂ ਮੂਰਖਾਂ ਨੇ ਆਪਣਾ ਕਾਰਜ ਆਪ ਵਿਗਾੜਿਆ ਹੈ। ਇਹ ਮੂਰਖ ਬੜੇ ਖੁਸ਼ ਹੋ ਰਹੇ ਹਨ ਬੈਰਾੜ, ਪਰ ਫਿਕਰ ਨਾ ਕਰੋ ਗੁਰੂ ਖਾਲਸਾ ਜੀਓ, ਮੇਰਾ ਖਾਲਸਾ ਪੰਥ ਗੁਰੂ ਕੇ ਸਿੰਘ ਸੂਰਮੇ ਜਦੋਂ ਆਉਣਗੇ ਤੇ ਇਹਨਾਂ ਤੋਂ ਸੈਂਕੜੇ ਗੁਣਾ ਵੱਧ ਧਨ ਦੇ ਗੱਫੇ ਲੈਣਗੇ, ਜੁੱਤੀ ਦੀ ਨੋਕ ਤੇ ਲੈਣਗੇ। ਫਿਰ ਵੇਖਣਾ ਵੀ ਕਿਵੇਂ ਇਹ ਸਾਡੇ ਸਿੰਘਾਂ ਦੇ ਅੱਗੇ ਹੱਥ ਜੋੜ ਜੋੜ ਕੇ ਪੈਣਗੇ। ਇਸ ਤਰ੍ਹਾਂ ਕਲਗੀਧਰ ਪਾਤਸ਼ਾਹ ਜੀ ਨੇ ਬਚਨ ਕੀਤਾ ਤੇ ਮਹਾਰਾਜ ਜੀ ਨੇ ਇੱਕ ਦਾਤ ਬਖਸ਼ਿਸ਼ ਕੀਤੀ ਭਾਈ ਦਾਨ ਸਿੰਘ ਨੂੰ। ਪੀਵੋ ਪਹੁਲ ਖੰਡੇ ਤਾਰ, ਹੋਏ ਜਨਮ ਸੁਹੇਲਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰਚੇਲਾ। ਭਾਈ ਉਹ ਦਿਹਾੜਾ ਕੱਲ ਵਿਸਾਖੀ